उसी दिवस ते खालसे लगे उपसारो पांच पचासन सैकड़न रालनित सिंह खलोन।
वाहे गुरु जी का खालसा, वाहे गुरु जी की फतेह। जुगो जुग अटल शब्द गुरु वाणी के वोहित चवर तख दिमालक दसा पातशाह जी के आत्मक ज्योत स्वरूप साहेब श्री गुरु ग्रंथ साहेब जी दे हजूर सुभायमान गुरु सवारे गुरु प्यारे खालसा सतसंग जनों वड्डे भाग हन अपने सभना दे जिन्हां ते सतगुरां जी ने कृपा करदे होया सत संगत करन दा सुभागा समां बख्शिया है। सतगुरां जी दी अमृतमई बाणी दे कीर्तन गुरु घर दे कीर्तनियां दी रसना द्वारा सरवण कीते हन। हुण समां बणिया है श्री गुरु पंथ प्रकाश ग्रंथ दी कथा दा। 1699 दी विसाखी ते सतगुरु गुरु गोबिंद सिंह महाराज जी ने सारे सिखां नूं विशेष हुक्मनामे भेज के बुलाउणा कीता और विसाखी वाले दिन सतगुरां जी ने आए हुए समूह संगतां दे विचों पंज सिखां दे सीसां दी मंग कीती। पंज सिख खड़े होए सतगुरां जी नूं अपने सीस भेट कीते। उन्हां नूं सतगुरां जी ने खंडे बाटे दा अमृत छका के पंज प्यारियां दा खिताब बख्शिया खालसा पंथ कहा ते नाल ही सतगुरां जी ने आप खंडे बाटे दा अमृत छकना कीता। आप श्री गुरु गोविंद राय तो श्री गुरु गोविंद सिंह जी बने। उस तो अगे सतगुरां जी ने सिखी दे प्रचार दे लई पंजा सिंघां नूं हुक्म कीता वी भाई हुण जाओ जिथे भी पंज सिख ने समझो धर्मशाला ही है, वह गुरुद्वारे ही है, किसी ने कोई शंका नहीं करना। खंडे बाटे का अमृत छका सकते ने ते संगत बिना शंके तो छक सकती है। इस तरह श्री पटना साहब वल और होर सारे इलाके दे विच उत्तर दक्षण पूर्व पछम दे विच सतगुरां जी ने सिंघां नूं भेजना कीता। स्वयं सिख पंथ का प्रसार हो रहा है। इथों कथा की रंभता होंदी है। आओ रसना ते मुख नूं करिए पवित्र। बोलो जी सतनाम श्री वाहिगुरु साहिब जीओ, सतनाम श्री वाहिगुरु साहिब जीओ।
गुरेरा उसी दिवस ते खालसे लगे पसारो।
जिस दिन तो सतगुरां जी ने खालसे पंथ की साजना की उस दिन तो प्रसार शुरू होया पसारा होया।
पांच पचासन सैकड़न रलनित सिंह खलोन,
किते पांच किते पंजाह ते किते सौ, इस तरह सिख इकट्ठे होके खलोंदे हन।
जो पई यो सतगुर कम सब खालसे दियो।
इस तरह सतगुरां जी ने सारी जिहड़ी जिम्मेवारी है ओ खालसे पंथ नूं सौंप दित्ती है।
प्यार खालसा सब था कियो।
सारियां थावां ते सतगुरां जी ने खालसे नूं ਮੁਖਤਿਆਰ ਬਣਾ ਦਿੱਤਾ
ਦੱਖਣ ਪੂਰਬ ਉੱਤਰ ਵਾਏ
ਦੱਖਣ ਪੂਰਬ ਪੱਛਮ ਪੂਰਬ ਵੱਲ
ਪੱਛਮ ਮਦਬੀ ਦੇ ਕਲਾਏ
ਪੱਛਮ ਵੱਲ ਵੀ ਸਿੱਖਾਂ ਨੂੰ ਭੇਜਿਆ ਪ੍ਰਸਾਰ ਦੇ ਲਏ
ਦੋਹੇਰਾ ਅੰਮ੍ਰਿਤਸਰ ਪਟਣਾ ਵਿਖੇ ਜੈ ਜੈ ਗੁਰ ਨਿਜ ਠੌਰ
ਜਿੱਥੇ ਜਿੱਥੇ ਪਹਿਲੇ ਗੁਰੂ ਸਾਹਿਬਾਨ ਜੀ ਨੇ ਰਹਿ ਕੇ ਕੇਂਦਰ ਬਣਾ ਕੇ ਪ੍ਰਚਾਰ ਕਰਨਾ ਕੀਤਾ ਸ੍ਰੀ ਅੰਮ੍ਰਿਤਸਰ ਗੋਇੰਦਵਾਲ ਖਡੂਰ ਸਾਹਿਬ ਪਟਨਾ ਇਹਨਾਂ ਸਾਰੀਆਂ ਥਾਵਾਂ ਤੇ
ਪੁਚੰਗੀ ਭੇਜੇ ਮੁਖਤਿਆਰ ਕਰ ਦਿਲਾਸਨ ਸਿਉ ਕਰ ਗੌਰ
ਪੁਚੰਗੀ ਤੋਂ ਭਾਵ ਪੰਜਾਂ ਪਿਆਰਿਆਂ ਤੋਂ ਹੈ ਜਿਨ੍ਹਾਂ ਨੂੰ ਸਾਰੀਆਂ ਥਾਵਾਂ ਤੇ ਲਲਾਸਾ ਦਿੱਤਾ ਵੀ ਧਿਆਨ ਰੱਖਣਾ ਆਪਾਂ ਖਾਲਸੇ ਪੰਥ ਦਾ ਪ੍ਰਚਾਰ ਕਰਨਾ ਪ੍ਰਸਾਰ
ਕਰਨਾ ਪੰਜਾਂ
ਪਿਆਰਿਆਂ ਨੂੰ ਸਤਿਗੁਰਾਂ ਜੀ ਨੇ ਪ੍ਰਵਾਨਗੀ ਦੇ ਦਿੱਤੀ ਹੈ ਸਾਰੀਆਂ ਥਾਵਾਂ ਤੇ
ਪਾਹੁਲ ਮਿਲੇ ਖੁਦ ਤੋਰ
ਜਿੱਥੇ ਵੀ ਪੰਜ ਮਿਲਦੇ ਹਨ ਉਹ ਖੰਡੇ ਬਾਟੇ ਦਾ ਅੰਮ੍ਰਿਤ ਉਹਨਾਂ ਨੇ ਆਪ ਛਕਿਆ ਹੋਵੇ
ਜੈ ਜੈ ਪੰਜ ਪੁਚੰਗੀ ਹੋਏ
ਜਿੱਥੇ ਵੀ ਪੰਜ ਪੰਜ ਪੁਚੰਗੀ ਹਨ ਪੰਜ ਪਿਆਰੇ ਹਨ
ਗੁਰਦੁਆਰੇ ਤੁਲ ਮੰਨ ਲਿਓ ਸੋਏ
ਉੱਥੇ ਸਾਹਿਬ ਜੀ ਕਹਿੰਦੇ ਗੁਰੂ ਦੇ ਸਮਾਨ ਹੀ ਮੰਨ ਲੈਣਾ
ਪੰਜ ਪੁਚੰਗੀ ਜੈ ਇਕੱਤਰ ਹੋਏ
ਜਿੱਥੇ ਵੀ ਪੰਜ ਪਿਆਰੇ ਇਕੱਠੇ ਹੁੰਦੇ ਹਨ
ਚੱਕ ਪਾਉਲ ਕਰ ਪਿਆਵੇਂ ਸੋਏ
ਚਾਹੁਣ ਤੇ ਉਹ ਉੱਥੇ ਅੰਮ੍ਰਿਤ ਛਕਾ ਸਕਦੇ ਨੇ ਇਹ ਅਧਿਕਾਰ ਹੈ ਪੰਜਾਂ ਪਿਆਰਿਆਂ ਨੂੰ
ਪੰਜ ਭੁਜੰਗੀਆਂ ਤੇ ਅਰਦਾਸ ਕਰਾਓ ਜੋ ਮੰਗੋ ਸੋਈ ਫਲ ਪਾਓ
ਇਹ ਵੀ ਸਤਿਗੁਰਾਂ ਜੀ ਨੇ ਵਿਧਾਨ ਬਣਾਇਆ ਵੀ ਜਦੋਂ ਭਾਈ ਕੋਈ ਅਰਦਾਸ ਕਰਾਉਣੀ ਹੈ ਤਾਂ ਉਹ ਵੀ ਪੰਜਾਂ ਤੋਂ ਕਰਾਉਣਾ ਕਰੋ ਤੇ ਜੋ ਮੰਗੋਗੇ ਉਹ ਫਲ ਤੁਹਾਨੂੰ ਮਿਲੇਗਾ ਇਹ ਫੈਸਲਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਪਹਿਲਾਂ ਦੇ ਦਿੱਤਾ ਵੀ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਪਰਮਾਤਮਾ ਨੇ ਸੰਸਾਰ ਦੀ ਰਚਨਾ ਪੰਜਾਂ ਤੱਤਾਂ ਤੋਂ ਕੀਤੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਵੀ ਇੱਕ ਸਿੱਖ ਹੈ ਅਗਰ ਦੋ ਸਿੱਖ ਹੋ ਜਾਂਦੇ ਨੇ ਤਾਂ ਸਾਧ ਸੰਗ ਹੈ ਕਿਵੇਂ ਦੋਏ ਸਿੱਖ ਗੁਰੂ ਦੀ ਗੱਲ ਕਰਦੇ ਨੇ ਦੋਵੇਂ ਸਿੱਖ ਪਰਮਾਤਮਾ ਦੀ ਗੱਲ ਕਰਦੇ ਨੇ ਇਹ ਵੀ ਆਪਣੀਆਂ ਗੱਲਾਂ ਮਾਰੀ ਜਾਂਦੇ ਨੇ ਉਹ ਸਾਧ ਸੰਗਤ ਦੀਆਂ ਵੀ ਦੋ ਸੁੱਖ ਬੈਠੇ ਸਾਧ ਸੰਗਤ ਨਹੀਂ ਦੋਏ ਸਾਧ ਸੰਗ ਜਿੱਥੇ ਦੋਏ ਸਿੱਖ ਗੱਲ ਕਰਦੇ ਗੁਰੂ ਦੀ ਪਰਮਾਤਮਾ ਦੀ ਉਹ ਉੱਥੇ ਸਾਧ ਸੰਗਤ ਹੈ ਤੇ ਜਿੱਥੇ ਪੰਜ ਹੋ ਜਾਣ ਕਹਿੰਦੇ ਉੱਥੇ ਫਿਰ ਪਰਮੇਸ਼ਰ ਹੀ ਹੈ ਉਹ ਇਸ ਤਰ੍ਹਾਂ ਸਤਿਗੁਰਾਂ ਜੀ ਨੇ ਪੰਜਾਂ ਨੂੰ ਅਧਿਕਾਰ ਦਿੱਤਾ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦਾ ਜਿੱਥੇ ਚਾਹੁਣ ਅੰਮ੍ਰਿਤ ਛਕਾ ਸਕਦੇ ਨੇ ਔਰ ਫਿਰ ਉਹ ਅਰਦਾਸ ਜਿਹੜੀ ਹੈ ਉਹ ਵੀ ਭਾਈ ਪੰਜਾਂ ਦੇ ਕੋਲੋਂ ਕਰਾਉਣੀ ਹੈ
ਗੁਰਦੁਆਰੇ ਨੇ ਚੜਾਵੇ ਸਿੰਘੀ ਖਾਏ
ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਚੜ੍ਹਤ ਹੈ ਉਹਦਾ ਅਧਿਕਾਰ ਵੀ ਵਰਤਣ ਦਾ ਸਿੰਘਾਂ ਨੂੰ ਦੇਣਾ ਕੀਤਾ
ਜੇ ਬਚ ਰਹੇ ਤੋ ਮੈਂ ਪਹੁੰਚਾਏ
ਪਹਿਲਾਂ ਤੁਸੀਂ ਆਪਣਾ ਖਰਚਾ ਉੱਥੇ ਦਾ ਕਰੋ ਜਿੱਥੋਂ ਤੋਂ ਵੀ ਹੈ ਜੇ ਤੁਹਾਡੇ ਕੋਲ ਬੱਚਤ ਹੁੰਦੀ ਹੈ ਤੁਹਾਡਾ ਸਰਗਿਆ ਗੁਰੂ ਜੀ ਨੇ ਹੁਕਮਨਾਮੇ ਜਿਹੜੇ ਹਨ ਉਹ ਸਾਰੀਆਂ ਸੰਗਤਾਂ ਵੱਲ ਭੇਜ ਦਿੱਤੇ ਨੇ
ਪਾਹੁਲ ਲੋ ਆਏ ਚੱਲ
ਆਏ ਸਾਰੇ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਕਰੋ
ਖੰਡੇ ਪਾਉਲ ਪੀ ਹੋਵੇ ਤੇਜ ਧਾਰੀ
ਖੰਡੇ ਦਾ ਅੰਮ੍ਰਿਤ ਛਕ ਕੇ ਫਿਰ ਤੇਜ ਧਾਰੀ ਹੋਣਾ ਕਰੋ ਤੁਹਾਡੇ ਤੇਜ ਦੇ ਧਾਰਨੀ ਹੋ ਤੁਹਾਡਾ ਤੇਜ ਪ੍ਰਤਾਪ ਬਣੇ
ਲੋ ਤੁਰਕਨ ਕਲਾਵ ਤੁਮ ਮਾਰੇ
ਜਿਹੜੀਆਂ ਤੁਸੀਂ ਨਿੱਤ ਸ਼ਿਕਾਇਤਾਂ ਕਰਦੇ ਹੋ ਵੀ ਕਿਤੇ ਤੁਹਾਨੂੰ ਪਹਾੜੀਆਂ ਨੇ ਘੇਰ ਲਿਆ ਕਿਤੇ ਤੁਰਕਾਂ ਨੇ ਘੇਰ ਲਿਆ ਇਹਨਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋਵੋ
ਖੰਡੇ ਪਾਉਲ ਮੈਂ ਭਈ ਅਬ ਕਲਾ
ਇਹ ਖੰਡੇ ਵਾਟੇ ਦੇ ਅੰਮ੍ਰਿਤ ਦੇ ਵਿੱਚ ਸਾਰੀ ਕਲਾ ਵਰਤਦੀ ਹੈ ਗੁਰੂ ਦੀ
ਤੁਕ ਜਾਓਗੋ ਨਟ ਪੰਥੇ ਅਟੱਲਾ।
ਇਹ ਜਿਹੜਾ ਤੁਰਕ ਨੇ ਇਹ ਸਾਰੇ ਭੱਜ ਜਾਣਗੇ ਤੇ ਜਿਹੜਾ ਤੁਰਕ ਹੈ ਉਹ ਅਟਲ ਰਹੇਗਾ।
ਦੋਹੇਰਾ ਸਤਿਗੁਰ ਕੀਨੇ ਬਚਨ ਜੋ ਲੈ ਮਜੈਲਨ ਮਲ ਮਨ।
ਜਿਹੜੇ ਬਚਨ ਸਤਿਗੁਰਾਂ ਜੀ ਨੇ ਕੀਤੇ ਨੇ ਉਹ ਮਜੈਲ ਸਿੱਖਾਂ ਨੇ ਮੰਨ ਲਏ ਹਨ।
ਔਰਨ ਵੀ ਜਿਨ ਕਿਨ ਮੰਨੇ ਭਏ ਭਾਗੇ ਉਨ ਧਨ।
ਉਹ ਵੀ ਸਾਰੇ ਧਨਤਾ ਦੇ ਯੋਗ ਹੋ ਗਏ ਜਿਨ੍ਹਾਂ ਨੇ ਸਤਿਗੁਰਾਂ ਜੀ ਦੇ ਬਚਨ ਨੂੰ ਮੰਨ ਲਿਆ।
ਜੋ ਭਏ ਇਮ ਖਾਲਸੇ ਪੰਥ ਭਇਓ ਉਤਪੰਨ।
ਇਸ ਤਰੀਕੇ ਦੇ ਨਾਲ ਇਹ ਖਾਲਸਾ ਪੰਥ ਉਤਪੰਨ ਹੋਇਆ।
ਇਕ ਸਤਿਗੁਰ ਬੋਏ ਪ੍ਰਸੰਨ।
ਜਿਹਨੂੰ ਵੇਖ ਕੇ ਸਤਿਗੁਰੂ ਜੀ ਪ੍ਰਸੰਨ ਹੋਏ ਨੇ, ਖੁਸ਼ ਹੋਏ ਹਨ। ਸਿੱਖ ਦਾ ਤੇ ਗੁਰੂ ਦਾ ਸੰਬੰਧ ਆਪਸ ਵਿਚ ਇਸ ਤਰ੍ਹਾਂ ਹੀ ਹੈ ਜਿਵੇਂ ਪਿਓ ਤੇ ਪੁੱਤਰ ਦਾ ਹੁੰਦਾ ਹੈ। ਇੱਕ ਜਨਮ ਸਾਡਾ ਮਾਤਾ ਪਿਤਾ ਤੋਂ ਹੋਇਆ, ਇੱਕ ਗੁਰੂ ਤੋਂ। ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਪਿਤਾ ਦਾ ਪੁੱਤਰ ਕਹਿਣਾ ਮੰਨੇ ਤੇ ਪਿਤਾ ਖੁਸ਼ ਹੈ ਕਿ ਸਭ ਕੁਝ ਦਾ ਮਾਲਕ ਆਪਣੇ ਪੁੱਤਰ ਨੂੰ ਬਣਾ ਦਿੰਦੇ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਉਹਨਾਂ ਸਿੱਖਾਂ ਤੇ ਖੁਸ਼ ਹਨ ਜਿਹੜੇ ਸਿੱਖ ਗੁਰੂ ਦਾ ਬਚਨ ਮੰਨਦੇ ਨੇ, ਗੁਰੂ ਦੇ ਹੁਕਮ ਨੂੰ ਮੰਨਦੇ ਨੇ। ਜਿਨ੍ਹਾਂ ਨੇ ਸਤਿਗੁਰਾਂ ਜੀ ਦਾ ਬਚਨ ਮੰਨਿਆ, ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ ਕੀਤਾ। ਕਈ ਪਹਿਲੇ ਗੁਰੂਆਂ ਨੇ ਅੰਮ੍ਰਿਤ ਨਹੀਂ ਛਕਾਇਆ ਕਿ ਹੁਣ ਕੋਈ ਛਕਣਾ ਜ਼ਰੂਰੀ ਹੋ ਗਿਆ। ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ ਕੀਤਾ, ਕਿਉਂਕਿ ਜੋਤ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੀ ਹੈ। ਜੋਤ ਉਹਾ ਜੋਤ ਸਾਹਿਬ ਸਕਾਇਆ ਫੇਰ ਪਲਟੀਏ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲਓ ਭਾਈ, ਸਿੱਖਾਂ ਨੇ ਮੰਨ ਲਿਆ ਤੇ ਸਤਿਗੁਰੂ ਜੀ ਖੁਸ਼ ਹੋ ਗਏ ਉਹਨਾਂ ਤੇ।
ਸਤਿਗੁਰ ਖਾਲਸਾ ਸ਼ਸਤਰ ਪੜਾਵੇ।
ਸ਼ਸਤਰ ਜਿਹੜੇ ਨੇ ਉਹ ਪੱਕੇ ਤੌਰ ਤੇ ਪਕੜਾ ਦਿੱਤੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਇਸ ਤਰ੍ਹਾਂ ਹੀ ਚੱਲਦਾ ਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਤੇ ਨਾਲ ਫਿਰ ਸਤਿਗੁਰਾਂ ਜੀ ਨੇ ਸਿੱਖਾਂ ਦੇ ਹੱਥਾਂ ਵਿੱਚ ਸ਼ਸਤਰ ਪਕੜਾਏ। ਹੁਣ ਸ਼ਸਤਰ ਹਨ ਸਾਰਿਆਂ ਕੋਲ ਹੀ ਦੇ, ਫਿਰ ਵੀ ਕਈ ਨਾਲ ਰੱਖਦੇ ਸਨ, ਕਹਿੰਦੇ ਵੀ ਅਸੀਂ ਕਿਹੜੇ ਲੜਨਾ ਹੈ, ਸਾਡਾ ਵੀ ਕੰਮ ਇਹੀ ਹੈ ਵੀ ਆਪਾਂ ਕਿਹੜੇ ਲੜਨਾ ਹੈ। ਸਾਨੂੰ ਕੋਈ ਪੁੱਛੇ ਵੀ ਲੜਾਈ ਦਾ ਕੋਈ ਭਵਿੱਖ ਹੋਇਆ ਕਰਦੇ ਵੀ ਲੜਾਈ ਕਿੱਥੇ ਹੋਊਗੀ, ਦੁਸ਼ਮਣ ਦਾ ਕੋਈ ਪਤਾ ਹੋਇਆ ਕਰਦੇ ਵੀ ਕਿੱਥੇ ਟੱਕਰ ਜਾਊ, ਆਪਾਂ ਛੱਡਤੇ ਵੀ ਸਾਨੂੰ ਤਾਂ ਇਹਨਾਂ ਦੀ ਲੋੜ ਨਹੀਂ ਹੈ। ਧਰਮ ਨੂੰ ਇੱਕ ਪਾਸੇ ਰੱਖ ਕੇ ਵੇਖਿਓ, ਆਪਣੇ ਬਜ਼ੁਰਗਾਂ ਨੂੰ ਵੇਖਿਓ, ਉਹ ਜਦੋਂ ਘਰੋਂ ਤੁਰਦੇ ਸਨ ਨਾ, ਸੋਟੀ ਤਾਂ ਉਹਨਾਂ ਦੇ ਕੋਲ ਹੁੰਦੀ ਸੀ, ਦੋ ਚੀਜ਼ਾਂ ਪੱਕੀਆਂ, ਇੱਕ ਪਰਨਾ ਤੇ ਇੱਕ ਸੋਟੀ, ਉਸ ਤੋਂ ਬਿਨਾਂ ਬਜ਼ੁਰਗ ਤੁਰਦੇ ਨਹੀਂ ਸਨ। ਬਈ ਇਹ ਪਤਾ ਹੀ ਨਹੀਂ ਹੈ ਕੋਈ, ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਹੋ ਦੁਸ਼ਮਣ ਨਹੀਂ ਹੈ, ਸਾਰੀਆਂ ਸੜਕਾਂ ਜਿਹੜੀਆਂ ਕੁੱਤਿਆਂ ਦੇ ਨਾਲ ਸੰਡਿਆਂ ਦੇ ਨਾਲ ਭਰੀਆਂ ਪਈਆਂ ਨੇ ਤੇ ਰੋਜ਼ ਦੋ ਚਾਰ ਨੂੰ ਮਾਰ ਦਿੰਦੇ ਨੇ, ਕਿਉਂ? ਆਪਾਂ ਕੋਲ ਡੰਡਾ ਨਹੀਂ ਰੱਖਦੇ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਸੀਂ ਕਹਿੰਦੇ ਸ਼ਸਤਰ ਦੀ ਲੋੜ ਨਹੀਂ ਹੈ, ਇਹਨਾਂ ਨਾਲ ਹੀ ਪਹਿਲਾਂ ਦੇਖ ਲਓ ਵੀ ਸਿੱਝ ਲਾਂਗੇ ਆਪਾਂ, ਸੜਕਾਂ ਭਰੀਆਂ ਪਈਆਂ ਨੇ, ਡੰਡਾ ਆਪਾਂ ਰੱਖਦੇ ਨਹੀਂ ਹੈ। ਤੇ ਕਲਗੀਧਰ ਪਾਤਸ਼ਾਹ ਜੀ ਨੇ ਹੁਣ ਪੱਕਾ ਕਰ ਦਿੱਤਾ ਵੀ ਸਿੱਖ ਨੇ ਸ਼ਸਤਰ ਤੋਂ ਬਿਨਾਂ ਰਹਿਣਾ ਹੀ ਨਹੀਂ, ਹਰ ਵਕਤ ਸ਼ਸਤਰ ਕੋਲ ਰੱਖਣਾ। ਭਾਈ ਪੱਕਾ ਕਰ ਦਿੱਤਾ ਸਿੱਖ ਦੇ ਲਈ ਸ਼ਸਤਰ।
ਪੁਸ਼ਾਕ ਪਹਿਰਾ ਮੈਂ,
ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਕਾਂ ਸਿੱਖ ਪਹਿਨਦੇ ਹਨ।
ਮਦ ਸਤਿਗੁਰ ਮੈਂ ਮੰਜੀ ਡਹਾਏ।
ਗੁਰੂ ਜੀ ਆਪ ਖਾਲਸੇ ਦੇ ਵਿਚਕਾਰ ਬੈਠਦੇ ਹਨ ਮੰਜੀ ਡਾਹ ਕੇ।
ਮੇਰੇ ਖੜੇ ਸਿੰਘ ਸ਼ਸਤਰ ਲਗਾਏ,
ਚਾਰੇ ਪਾਸੇ ਸਿੰਘ ਸ਼ਸਤਰ ਧਾਰੀ ਖੜੇ ਹੁੰਦੇ ਹਨ।
ਜਿਮ ਗੋਪਨ ਮਦ ਕਾਨ ਬਿਰਾਜੈ,
ਜਿਵੇਂ ਗੋਪੀਆਂ ਦੇ ਵਿੱਚ ਕ੍ਰਿਸ਼ਨ ਜੀ,
ਤਿਮ ਸਤਿਗੁਰ ਸਿੰਘ ਮਦ ਛਾਜੈ,
ਇਸੇ ਤਰ੍ਹਾਂ ਹੀ ਸਤਿਗੁਰੂ ਜੀ ਸਿੰਘਾਂ ਦੇ ਵਿੱਚ ਸਜਦੇ ਨੇ। ਇੱਥੇ ਥੋੜਾ ਜਿਹਾ ਭੇਦ ਹੈ, ਉਹਨੂੰ ਸਮਝ ਲੈਣਾ ਇਸ ਗੱਲ ਨੂੰ। ਕਿਤੇ ਵੀ ਕਿਸੇ ਸਨਾਤਨ ਮਤ ਦੇ ਅਵਤਾਰ ਦਾ ਨਾਮ ਆਇਆ ਨਹੀਂ ਤੇ ਸਾਡੇ ਅੰਦਰ ਕੰਟਰੋਵਰਸੀ ਸ਼ੁਰੂ ਹੋਈ ਹੈ ਨਹੀਂ ਵੀ ਸਤਿਗੁਰਾਂ ਜੀ ਦੇ ਨਾਲ ਇਹਨਾਂ ਅਵਤਾਰਾਂ ਦਾ ਕੀ ਮੇਲ ਹੈ, ਇਹ ਗੁਰਮੁਖੋ ਇੱਥੇ ਕੋਈ ਮੇਲ ਨਹੀਂ ਹੈ, ਇੱਥੇ ਕੋਈ ਮੈਚਿੰਗ ਨਹੀਂ ਕੀਤੀ ਜਾ ਰਹੀ। ਇਹਦਾ ਇੱਕੋ ਹੀ ਭਾਵ ਹੈ ਵੀ ਦੁਆਪਰ ਦੇ ਯੁੱਗ ਦੇ ਵਿੱਚ ਇੱਕੋ ਹੀ ਕ੍ਰਿਸ਼ਨ ਜੀ ਹੋਏ ਨੇ, ਦੋ ਨਹੀਂ ਹੋਏ। ਤ੍ਰੇਤੇ ਚ ਇੱਕੋ ਹੀ ਸ਼੍ਰੀ ਰਾਮ ਚੰਦਰ ਜੀ ਹੋਏ, ਦੋ ਨਹੀਂ ਹੋਏ। ਕਵੀਆਂ ਨੇ ਇਸ ਭਾਵ ਨੂੰ ਰੱਖਿਆ ਵੀ ਜਿਵੇਂ ਹੋਰ ਯੁੱਗਾਂ ਦੇ ਵਿੱਚ ਇੱਕੋ ਇੱਕ ਅਵਤਾਰ ਹੋਏ ਇੱਕ ਸਮੇਂ ਦੇ ਵਿੱਚ, ਇਸ ਭਾਵ ਨੂੰ ਸਪਸ਼ਟ ਕੀਤਾ ਵੀ ਗੁਰੂ ਕੇਵਲ ਇੱਕੋ ਹੀ ਹੈ। ਗੱਜ ਕੇ ਆਖੋ ਸਤਨਾਮ
ਸ਼੍ਰੀ ਵਾਹਿਗੁਰੂ,
ਹੋਰ ਕੋਈ ਕਿਸੇ ਤਰ੍ਹਾਂ ਦੀ ਮੈਚਿੰਗ ਨਹੀਂ ਹੈ ਲਾਈਫ ਦੇ ਨਾਲ, ਸਿਰਫ ਇੰਨਾ ਵੀ ਉਹ ਆਪਣੇ ਸਮੇਂ ਦੇ ਵਿੱਚ ਇੱਕ ਹੀ ਹੋਏ ਨੇ। ਇਸ ਤਰ੍ਹਾਂ ਗੁਰੂ ਇੱਕੋ ਹੀ ਹੁੰਦਾ ਹੈ। ਕਵੀਆਂ ਨੇ ਇਸ ਆਸ਼ੇ ਨੂੰ ਰੱਖਿਆ, ਹੋਰ ਕੋਈ ਮੈਚਿੰਗ ਨਹੀਂ ਹੈ, ਕਿਉਂਕਿ ਗੁਰੂ ਦੀ ਬਾਣੀ ਅਵਤਾਰਵਾਦ ਨੂੰ ਮੰਨਦੀ ਨਹੀਂ, ਫਿਰ ਸਿੱਖ ਕਿਵੇਂ ਮੰਨਣਗੇ ਭਾਈ? ਜਿਹੜੀ ਗੱਲ ਨੂੰ ਗੁਰੂ ਨਹੀਂ ਮੰਨਦਾ ਸਿੱਖਾਂ ਨੇ ਕਦੋਂ ਮੰਨਣਾ? ਇਸ ਕਰਕੇ ਸਿਰਫ ਇੱਕ ਦੀ ਗੱਲ ਹੈ, ਇੱਕ ਸਮੇਂ ਦੇ ਵਿੱਚ ਇੱਕ, ਹੁਣ ਕੇਵਲ ਸਤਿਗੁਰੂ ਜੀ ਹੀ ਹਨ।
ਵੈਦ ਕਰਾਵੈ ਸਿੰਘ ਨੂੰ ਦੁੜਾਏ,
ਸਤਿਗੁਰੂ ਜੀ ਹੁਣ ਅਭਿਆਸ ਕਰਾਉਂਦੇ ਨੇ, ਸਿੰਘਾਂ ਨੂੰ ਦੜਾਉਂਦੇ ਹਨ।
ਕਿਤੇ ਚੁਫੇਰੇ ਦੇਖੇ ਖੜਵਾਏ,
ਕਿਤੇ ਫਿਰ ਸਤਿਗੁਰੂ ਜੀ ਆਪਣੇ ਆਲੇ ਦੁਆਲੇ ਖੜਾ ਕੇ ਵੇਖਦੇ ਹਨ,
ਕਿਤੇ ਬਹਾਲੇ ਦੇ ਉਠਾਏ।
ਸਾਰਿਆਂ ਨੂੰ ਸਤਿਗੁਰੂ ਜੀ ਵੇਖਦੇ ਨੇ, ਇਹ ਹੁਣ ਗੁਰੂ ਦੀ ਮਰਜ਼ੀ ਹੈ। ਕਿਸੇ ਨੂੰ ਕਹਿੰਦੇ ਭਾਈ ਤੂੰ ਬਹਿ ਜਾ, ਤੇ ਜਿਹੜਾ ਬੈਠਿਆ ਹੁੰਦਾ ਉਹਨੂੰ ਸਤਿਗੁਰੂ ਜੀ ਕਹਿੰਦੇ ਵੀ ਤੂੰ ਖੜਾ ਹੋ ਜਾ। ਇਹ ਹੁਣ ਗੁਰੂ ਦੀ ਮਰਜ਼ੀ ਹੈ ਕਿਹਨੂੰ ਬਿਠਾਉਣਾ, ਕਿਹਨੂੰ ਖੜੇ ਕਰਨਾ।
ਮੈਂ ਉਠਾਵੈ ਕਿਸ ਦੇ ਨਸਾਈ,
ਕਿਸੇ ਨੂੰ ਕਹਿੰਦੇ ਜਾ ਭਾਈ ਹੁਣ ਤੂੰ ਦੌੜ,
ਕਿਸੇ ਫੜਾ ਮੈਂ ਮੇਟੇ ਮੋਟੇ ਸੋਟੇ।
ਇਹਦੇ ਹੱਥ ਵਿੱਚ ਸਤਿਗੁਰੂ ਜੀ ਮੋਟੀਆਂ ਡਾਂਗਾਂ ਪਕੜਾ ਦਿੰਦੇ ਹਨ,
ਕੁਵਾਇਦ ਦੋਏ ਦੋਏ ਜੋਟੇ,
ਫਿਰ ਦੋਵਾਂ ਦੇ ਜੋਟੇ ਬਣਾ ਕੇ ਇੱਕ ਨੂੰ ਕਹਿੰਦੇ ਵੀ ਹੁਣ ਤੂੰ ਡਾਂਗ ਦੇ ਨਾਲ ਇਹਦੇ ਤੇ ਵਾਰ ਕਰ, ਉਹਨੂੰ ਕਹਿੰਦੇ ਤੂੰ ਰੋਕ। ਜਿਵੇਂ ਸਾਡੇ ਨਗਰ ਕੀਰਤਨਾਂ ਦੇ ਵਿੱਚ ਗੱਤਕੇਬਾਜ਼ੀ ਹੁੰਦੀ ਹੈ, ਉਹ ਆਪਸ ਵਿੱਚ ਦੁਸ਼ਮਣ ਨਹੀਂ ਹੁੰਦੇ, ਉਹ ਕਵੈਦ ਹੈ, ਸਿੱਖਣ ਦਾ ਢੰਗ ਹੈ। ਇਸ ਤਰ੍ਹਾਂ ਸਤਿਗੁਰੂ ਜੀ ਖਡਾਉਂਦੇ ਨੇ
ਗੱਤਕਾ।
ਹੁਣ ਇੱਕ ਸਮਾਂ ਐਸਾ ਵੀ ਹੋ ਸਕਦਾ ਵੀ ਤੁਹਾਡੇ ਕੋਲ ਕੁਝ ਵੀ ਨਹੀਂ ਹੈ, ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਜਾਂ ਤੁਹਾਡੀ ਡਾਂਗ ਟੁੱਟ ਕੇ ਜਵਾਬ ਦੇਗੀ, ਫਿਰ ਕੀ ਕਰੋਗੇ? ਸਾਹਿਬ ਜੀ ਕਹਿੰਦੇ ਫਿਰ ਜਿਹੜਾ ਵੱਟਾ ਹੈ ਨਾ ਉਹਨੂੰ ਹੀ ਆਪਣਾ ਸ਼ਸਤਰ ਬਣਾਓ, ਢੀਂਬਾ ਚੁੱਕ ਕੇ ਮਾਰਨੀ
ਢੀਮਨ ਸੋ ਸਿੰਘ ਲੜੈ।
ਇਸ ਤਰ੍ਹਾਂ ਵਾਹਣ ਦੇ ਵਿੱਚ, ਵਾਹਣ ਦੇ ਵਿੱਚੋਂ ਵਾਹਿਆ ਹੋਇਆ ਖੇਤ, ਉਹਦੇ ਵਿੱਚੋਂ ਢੀਂਬਾ ਚੁੱਕ ਕੇ ਮਾਰਨੀ
ਦੋਹੇਰਾ ਸੌਂਚੀ ਖੇਡੈ ਸਿੰਘ ਜਿਮ ਜੜੈ ਅੜੈ ਸੋ ਕੁਲਾਏ।
ਸੌਂਚੀ ਕਹਿੰਦੇ ਹਨ ਕਬੱਡੀ ਦੀ ਖੇਡ ਨੂੰ, ਇਹ ਕਬੱਡੀ ਦੀ ਖੇਡ, ਉਸ ਤੋਂ ਬਾਅਦ ਆਪਸ ਦੇ ਵਿੱਚ ਘੁਲਣਾ, ਘੋਲ ਵੀ ਹੁੰਦੇ ਹਨ, ਸ਼ਸਤਰ ਦੁਸ਼ਮਣ ਦਾ ਟੁੱਟ ਗਿਆ ਆਪਣਾ ਸੁੱਟ ਦੇਣਾ, ਫਿਰ ਘੁਲਣਾ। ਇਹ ਸਾਰਾ ਕੁਝ ਗੁਰੂ ਜੀ ਸਿਖਾਉਂਦੇ ਨੇ, ਕਰਾਉਂਦੇ ਨੇ।
ਸਤਿਗੁਰ ਦੇਖ ਖੁਸ਼ੀਆਂ ਕਰੈ ਦੇ ਮੁਲਕ ਜਗੀਰੈ ਲਾਏ,
ਫਿਰ ਦੇਖ ਕੇ ਸਤਿਗੁਰੂ ਜੀ ਖੁਸ਼ ਹੁੰਦੇ ਹਨ, ਮੁਲਕ ਜਗੀਰਾਂ ਇਨਾਮ ਦੇ ਵਿੱਚ ਦਿੰਦੇ ਹਨ।
ਸਤਿਗੁਰ ਕਹਿਓ ਮੁਖੋ ਮੰਗੋ ਜਗੀਰਾ,
ਸਤਿਗੁਰੂ ਜੀ ਕਹਿੰਦੇ ਭਾਈ ਦੱਸੋ ਕੀ ਚਾਹੁੰਦੇ ਹੋ, ਤੁਸੀਂ ਇੱਕ ਵਾਰ ਕਹੋ ਮੰਗ ਲੋ ਸਾਡੇ ਕੋਲੋਂ ਜਗੀਰਾ।
ਮਿਲਗ ਮੁਲਕ ਤੁਮਕੋ ਸੋ ਬੀਰਾ,
ਜਿਹੜੀ ਵੀ ਤੁਸੀਂ ਮੰਗੋਗੇ, ਜਿੱਥੇ ਦਾ ਵੀ ਰਾਜ ਮੰਗੋਗੇ ਉੱਥੇ ਦਾ ਅਸੀਂ ਤੁਹਾਨੂੰ ਬਖਸ਼ ਦਾਂਗੇ।
ਜੈ ਜੈ ਤੁਮਰੋ ਮਨ ਪਤੀ ਆਏ,
ਦੱਸੋ ਤੁਹਾਡਾ ਮਨ ਕੀ ਚਾਹੁੰਦਾ, ਕਿੱਥੇ ਰਾਜ ਕਰਨਾ ਚਾਹੁੰਦੇ
ਹੋ ਸੋ ਤੁਮ ਦੇਂਗ ਲਾਏ
ਉੱਥੇ ਹੀ ਤੁਹਾਡਾ ਕਬਜ਼ਾ ਹੋਵੇਗਾ ਤੁਹਾਨੂੰ ਦੇ ਦਾਂਗੇ
ਹੁਣ ਤਾਂ ਬਚਨ ਗਿਰ ਨੇੜੇ ਪਏ
ਜਦੋਂ ਸਤਿਗੁਰਾਂ ਜੀ ਦਾ ਬਚਨ ਸੁਣਿਆ ਸਿੱਖ ਰਹਿ ਗਏ ਨੇੜੇ ਹੀ
ਚਾਹੇ ਪੰਜਾਬ ਅਬ ਹਮ ਮਲ ਨਹੀਂ
ਮਹਾਰਾਜ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਤੇ ਕਬਜ਼ਾ ਕਰ ਲਈਏ
ਸਤਿਗੁਰ ਕਹਿਓ ਮੰਗੋ ਦੇਸ਼ ਪਲ ਦੱਖਣ
ਸਤਿਗੁਰੂ ਜੀ ਕਹਿੰਦੇ ਹੋਏ ਭਾਈ ਦੱਖਣ ਦਾ ਇਲਾਕਾ ਮੰਗ ਲੋ ਉਹ ਦੇ ਦੀਏ ਤੁਹਾਨੂੰ
ਮੰਗੋ ਪਹਾੜ ਉਹ ਪੂਰਬ ਪੱਛਮ
ਪਹਾੜ ਪੂਰਬ ਤੇ ਪੱਛਮ ਦੇ ਦੀਏ ਤੁਹਾਨੂੰ ਮੰਗ ਲੋ
ਸਿੰਘ ਕੈ ਹਮ ਦੂਰ ਕਿਵ ਜਾਵੇ ਮੱਧ ਪੰਜਾਬ ਰਾਜ ਕਮਾਵੇ
ਇੱਕ ਕਹਿੰਦੇ ਮਹਾਰਾਜ ਕਾਹਨੂੰ ਕਿਤੇ ਦੂਰ ਜਾਣਾ ਰਾਜ ਹੀ ਕਰਨਾ ਇੱਥੇ ਹੀ ਕਰ ਲਾਂਗੇ ਬਸ ਪੰਜਾਬ ਦੇ ਵਿੱਚ
ਮੁੜ ਮੁੜ ਸਿੰਘ ਬੋ ਮੰਗੇ ਪੰਜਾਬ
ਮੁੜ ਮੁੜ ਕੇ ਸਿੱਖ ਪੰਜਾਬ ਮੰਗਦੇ ਹਨ
ਆਪਸ ਮੈਂ ਲੜ ਹੁਣ ਖਰਾਬ
ਤੇ ਜੇ ਦੁਆ ਕੋਈ ਕਹਿ ਵੀ ਦਿੰਦਾ ਵੀ ਆਪਾਂ ਹੋਰ ਮੰਗ ਲਈਏ ਨਾਲ ਦਾ ਕਹਿੰਦਾ ਬੈਠਿਆ ਨੀ ਜਾਂਦਾ ਤੇ ਤੂੰ ਬਾਕੀ ਦੇ ਕਹਿੰਦੇ ਪੰਜਾਬ ਚਾਹੀਦਾ ਤੂੰ ਕਿਉਂ ਦੱਖਣ ਕਹਿੰਦਾ ਉੱਥੇ ਇੱਕ ਦੂਸਰੇ ਦੀਆਂ ਲੱਤਾਂ ਖੂਚਣ ਲੱਗ ਜਾਂਦੇ ਨੇ ਇਹ ਗੁਰਮੁਖੋ ਕੋਈ ਨਵੀਂ ਗੱਲ ਨਹੀਂ ਹੈ ਕਲਗੀਧਰ ਪਾਤਸ਼ਾਹ ਜੀ ਨੇ ਜੋ ਕਿਹਾ ਉਹ ਸਿੱਖਾਂ ਨੇ ਨਹੀਂ ਮੰਨਿਆ ਕਿਵਾ ਕਰਿਓ ਜਿਹੜੇ ਸਾਹਮਣੇ ਬੈਠੇ ਸਨ ਐਸੀ ਤਾਂ ਹੁਣ ਸਾਡੀ ਭਾਵਨਾ ਬਣ ਨਹੀਂ ਸਕਦੀ ਵੀ ਅਸੀਂ ਸ਼ਬਦ ਨੂੰ ਸ਼ਬਦ ਗੁਰੂ ਨੂੰ ਗੁਰੂ ਗੋਬਿੰਦ ਸਿੰਘ ਮੰਨ ਲਈਏ ਸਾਹਮਣੇ ਬੈਠੇ ਸਤਿਗੁਰੂ ਜੀ ਸਾਹਿਬ ਜੀ ਕਹਿੰਦੇ ਹੋ ਸਿੱਖੋ ਰੁਕ ਜੋ ਕਹਿੰਦੇ ਨਾ ਜੀ ਪਹਾੜੀਆਂ ਨੇ ਗਊ ਦੀ ਖੋ ਸਹੁੰ ਖਾ ਲਈ ਆਹ ਤੁਰਕਾਂ ਨੇ ਕੁਰਾਨ ਦੀ ਸਹੁੰ ਖਾ ਲਈ ਉਦੋਂ ਵੀ ਸਿੱਖਾਂ ਨੇ ਹਿੰਦੂ ਦੀ ਗੱਲ ਮੰਨੀ ਤੁਰਕ ਦੀ ਗੱਲ ਮੰਨੀ ਸਾਹਮਣੇ ਬੈਠੇ ਗੁਰੂ ਦੀ ਗੱਲ ਨੀ ਮੰਨੀ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਖੁਆਰ ਤੇ ਆਪਾਂ ਨੇ ਹੋਣਾ ਹੀ ਹੋਣਾ ਨਾ ਮੰਨੀ ਨੀ ਯਕੀਨ ਨੀ ਕਰਿਆ ਗੁਰੂ ਤੇ ਉਹਨਾਂ ਨੀ ਨਾ ਮਹਾਰਾਜ ਸਹੁੰ ਖਾ ਲਈ ਕਹਿੰਦੇ ਕੁਰਾਨ ਦੀ ਗਊ ਦੀ ਸਹੁੰ ਖਾ ਗਏ ਉਹ ਗੀਤਾ ਦੀ ਸਹੁੰ ਖਾ ਗਏ ਉਦੋਂ ਵੀ ਨੀ ਮੰਨੀ ਗੁਰੂ ਦੀ ਨੀ ਮੰਨੀ ਉਹਨਾਂ ਦੀ ਮੰਨੀ ਅੱਜ ਵੀ ਉਹੀ ਕੰਮ ਹੈ ਸਤਿਗੁਰੂ ਜੀ ਕਹਿੰਦੇ ਉਹ ਤੁਹਾਨੂੰ ਰਾਜ ਦੇ ਦਈਏ ਚਾਰੇ ਦਿਸ਼ਾਵਾਂ ਦਾ ਜੇ ਕੋਈ ਕਿਤੇ ਕਹਿ ਦਿੰਦਾ ਵੀ ਹਾਂ ਜੀ ਲੈ ਲੈਂਦੇ ਹਾਂ ਉਦੋਂ ਹੀ ਉਦੋਂ ਨਾਲ ਲੜ ਪੈਂਦੇ ਕਹਿੰਦੇ ਤੂੰ ਕਿਉਂ ਕਹਿੰਦਾ ਇਕੱਲਾ ਜੀ ਜਦੋਂ ਸਾਰੇ ਪੰਜਾਬ ਮੰਗਦੇ ਨੇ
ਸਤਿਗੁਰ ਕਹਿ ਮੰਗੋ ਜੰਗੀ ਜਗੀਰ ਕਨੇਰੇ
ਸਤਿਗੁਰੂ ਜੀ ਕਹਿੰਦੇ ਓ ਭਾਈ ਜਗੀਰਾਂ ਮੰਗ ਲੋ ਜਿੰਨੀਆਂ ਚਾਹੀਦੀਆਂ ਨੇ ਤੁਹਾਨੂੰ
ਚਾਹੋ ਸੋ ਲਿਓ ਘੇਰੇ
ਜਿੰਨਾ ਤੁਹਾਡਾ ਜੀ ਕਰਦਾ ਉੱਥੇ ਤੱਕ ਕਬਜ਼ਾ ਕਰ ਲਿਓ ਬਸ ਜਿੱਥੇ ਤੱਕ ਹੋ ਗਿਆ ਤੁਹਾਡਾ ਹੀ ਹੈ
ਸਿੰਘ ਸਰੀਕੇ ਮੈਂ ਬੋ ਪਚੈ
ਸਿੰਘਾਂ ਦੇ ਵਿੱਚ ਵੀ ਸ਼ਰੀਕਪਣਾ ਸ਼ਰੀਕਪਣਾ ਹੁੰਦਾ ਵੀ ਬਰਾਬਰ ਦੇ ਬੈਠੇ ਨੇ ਨਾ ਸਾਰੇ ਜਦੋਂ ਭਰਾ ਬਰਾਬਰ ਦੇ ਬੈਠੇ ਹੋਣ ਫਿਰ ਉਹ ਦੂਏ ਨੂੰ ਗੱਲ ਥੋੜੀ ਕਰਨ ਦਿੰਦੇ ਨੇ ਉਹ ਕਹਿੰਦਾ ਆਪਣਾ ਪਿਓ ਇੱਕ ਆਪਾਂ ਬਰਾਬਰ ਦੇ ਹੈ ਤੂੰ ਅੱਗੇ ਕਿਵੇਂ ਜਾਏਗਾ ਸ਼ਰੀਕਪਣਾ ਕਰਦੇ ਨੇ
ਕਹੇ ਲਵੇ ਬਦਲੇ ਹਮ ਸੱਚੇ
ਕਹਿੰਦੇ ਅਸੀਂ ਸੱਚੇ ਆਪੇ ਬਦਲੇ ਲੈ ਲਾਂਗੇ
ਆਪਣੇ ਆਪਣੇ ਘਰ ਕੇ ਨੇੜੇ
ਆਪਣੇ ਘਰ ਦੇ ਨੇੜੇ ਚੰਗੇ ਆ ਆਪਾਂ
ਕਹੇ ਮੁਲਕ ਹਮ ਸੋਲੇ ਘੇਰੇ
ਜਿੰਨਾ ਕ ਸਾਡਾ ਜੀ ਕਰਿਆ ਘੇਰ ਲਾਂਗੇ ਕਬਜ਼ਾ ਕਰ ਲਾਂਗੇ
ਤੂੰ ਗਰੀਬ ਬਣ ਕੇ ਬੋ ਜਾਏ
ਕਵੀ ਜੀ ਕਹਿੰਦੇ ਵੀ ਗੱਲ ਇਸ ਤਰ੍ਹਾਂ ਹੈ ਵੀ ਜਿਹੜੇ ਸਿੱਖ ਬਣੇ ਸਨ ਨਾ ਉਹ ਕੋਈ ਬਹੁਤੇ ਅਮੀਰ ਨਹੀਂ ਸਨ ਇਹਨਾਂ ਗਰੀਬਨ ਕੋ ਦੇ ਪਾਤਸ਼ਾਹੀ ਜੇ ਯਾਦ ਰੱਖੇ ਮੇਰੀ ਗੁਰਿਆਈ ਗਰੀਬ ਹੀ ਸਨ ਗਰੀਬਾਂ ਦੇ ਘਰੇ ਜਨਮੇ ਸਨ
ਯਾਦੇ ਕਰਨ ਲੰਬੀ ਦਾਏ
ਕਰਕੇ ਦੂਰ ਦ੍ਰਿਸ਼ਟੀ ਜ਼ਿਆਦਾ ਨਹੀਂ ਸੀ ਹੈ ਸੰਸਕਾਰ ਹੋਇਆ ਕਰਦੇ ਨੇ ਜਿਹਨੂੰ ਕਹਿੰਦੇ ਜਾਤੀ ਸੰਸਕਾਰ ਜਿਹੋ ਜਿਹੇ ਮਾਹੌਲ ਦੇ ਵਿੱਚ ਬੱਚਾ ਪੜਦਾ ਉਹੋ ਜਿਹੇ ਸੰਸਕਾਰ ਹੋ ਜਾਇਆ ਕਰਦੇ ਨੇ ਉਹ ਸੰਸਕਾਰ ਹੀ ਐਸੇ ਬਣੇ ਹੋਏ ਸਨ ਵੀ ਬਹੁਤਾ ਮੰਗਿਆ ਹੀ ਨਹੀਂ ਕਹਿੰਦੇ ਇੰਨਾ ਹੀ ਬਹੁਤ ਹੈ ਬਸ ਗੁਰੂ ਜੀ ਕਹਿੰਦੇ ਲੈ ਲਓ ਕਹਿੰਦੇ ਇੰਨਾ ਹੀ ਬਹੁਤ ਹੈ ਬਾਰ ਬਾਰ ਜਵਾਬ ਦਿੰਦੇ ਰਹੇ
ਤੂਹੇਰਾ ਸ਼ਰੀਕ ਸ਼ਰੀਕੀ ਠਿਗ ਠਿਗੈ ਮੰਗੇ ਪੰਜਾਬੈ ਪਾਤ
ਸ਼ਰੀਕ ਨੇ ਸਾਰੇ ਬਰਾਬਰ ਦੇ ਨੇ ਕੋਲ ਬੈਠੇ ਨੇ ਬਸ ਪੰਜਾਬ ਹੀ ਮੰਗਦੇ ਰਹੇ
ਸਤਿਗੁਰ ਦੇ ਵਿਲਾਇਤ ਅਵਿਲਾਇਤ वे करे न उनकी खाश।
सतगुरु जी कहंदे सन वलायत तक दा राज दे दिए तुहानू, ओ कहंदे ना महाराज साडी इच्छा ही नहीं है, आई ता इत्थे ही ठीक
जो पई श्री सतगुर उनको कह दियो।
जदों एक कहे भी लै लैंदे आ दूआ झगड़ा करिया करे, फिर वेख के सतगुरां जी ने कह दिता
झगड़ झगड़ पंजाब रे हो।
कहंदे बस तुहाडे झगड़े दे विच तुसी पंजाब जोगे ही रह गए, झगड़दे ही रहोगे, बाहर नहीं जा सकते। तुसी कह दिता गुरु जी ने,
तै जय सिंह गैलो भयो आए,
जेड़े सिंह पिछों आए सन
को और वलायत बताए।
सतगुरां जी ने कह दिता भी तुसी आ झगड़े च आए नहीं, चलो असी तुहानू वलायत दा बाहरले मुल्कां दा राज बख्शिया। ओ कर रहे ने अज बाहर भी, साथों इत्थों भी नहीं हुंदा ते ओ बाहर भी कर रहे हन जेड़े पिछों आए।
हेरा गुर बिलास मद बोली की सो हम सूच लिखाए।
भाई ए सारियां साखियां गुरु बलाह दे विच आ चुकियां हन, जेड़ियां असी लिखाइयां ने।
जो सूची सी मुख सिंह है सो मैं कौ प्रगटाए।
उस तो अगली गल करांगा जो सिंघां दे विच प्रगट होए।
भाई जिसको हुए सब सुनने लोर,
अगर सारा कुछ कोई सुनना चाहुंदा है
सोले मैं गुर बिलासे तूर।
भाई गुरु बिलास ग्रंथ दी रचना पहला हो चुकी है, ओ पढ़ लियो।
जिम जिम पहाड़ियां करी लड़ाई,
पहाड़ियां दे नाल लड़ाई होई,
किम सिर उन्हें बुरियाई आई,
उन्हां ने वादा कीता फिर बुरियाई उन्हां दे सिर ते पई।
गुर बिलास मद बो कहे,
ओ चंगी तरह गुरु बिलास दे विच खोलिया गया।
कोई कहूं मैं जो उसते रहे,
गल उहदे विच नहीं आई ओ मैं कहांगा।
है ये कथा बड़े पर अपार,
कथा जेड़ी है ओ परे तो परे है वड़ी है,
कब हम पाए सके है पार।
मैं कहां भी तुहानू पूरी सुना दांगा। भाई रतन सिंह जी कहंदे भी सुनाई मैं तू भी नहीं जानी पूरी, इशारे मात्र ही है।
कोई वधाए कै हम कथा,
लोड़ पई उथे वधा के विस्तार दे सहित दसांगे।
अब बुद्ध हमरी आवे जता,
जिवें साडी बुद्धि दे विच आया।
सो अब कथा सिंगन पर आई,
कथा भाई हुण सिंघां ते आई है।
सुनो प्यारे गुरमुख भाई,
गुरमुख जनो सत संगी जनो सुनना करो।
दोहेरा तो सतगुर आग्या दई मझैलन को समझाए।
सतगुरां जी ने आग्या दिती मझैलां नू समझा दिता।
प्रथम बधायो खालसे फिर दईयो दंगे मचाए।
उसने कहा पहरा भाई खालसे पंथ दी जथेबंदी होनी चाहिदी है, तुहाडी गिणती होनी चाहिदी है, फिर ही तुसी लड़न दे समर्थ हो।
जो पे प्रथम भुजंगी बल माजै कलाए,
जेड़े पहले भुजंगी पंज प्यारे श्री अमृतसर माझे वल भेजे।
जै पौल गुर चोक बहाए,
उन्हां नूं खंडे वाटे दा अमृत छका के गुरु दे चक बहाया।
यो भुजंग निहंगन को पंथ बो पयो,
इस तरह भुजंगियां दा निहंगां दा पंथ वधिया।
हथ सोटे गल खंडे पयो,
हथां दे विच सोटे पकड़े होए ने के गल दे विच खंडे पाए होए ने।
कई फिरे कई रहे गुरुद्वारे,
कई जेड़े चक्रवर्ती हन ते कई गुरुद्वारे रहंदे ने। इत्थे जेड़ा जिक्र आया ओ खंडे शास्त्र दा जिक्र आया, जेड़े खंडियां दे तख्तां ते दर्शन हुंदे ने। आ कई गल दे विच भी खंडा कृपान जां पाई फिर जांदे ने, ओह ना समझ लिओ किते भी असीं भी पाई फिरदे आं गल दे विच। कृपान शास्त्र है, खंडा शास्त्र है, खंडा गात्रे पा के गले पाया होया है, सोटा हाथ दे विच रख दे हन। कई चक्रवर्ती ਕਈ ਇੱਕ ਥਾਂ ਤੇ ਰਹਿੰਦੇ ਨੇ
ਕਿਨ ਧਰਮਸ਼ਾਲਾ ਕਿਨ ਬੁੰਗੇ ਉਸਾਰੇ
ਕਈਆਂ ਨੇ ਧਰਮਸ਼ਾਲਾ ਤੇ ਕਈਆਂ ਨੇ ਬੁੰਗੇ ਬਣਾਏ ਆਪਣੇ
ਭੁਜੰਗੀਆਂ ਨੇ ਨਿਉਤੇ ਭੁਜੰਗੀ ਖੁਲਾਏ
ਇੱਕ ਦੂਸਰੇ ਨੂੰ ਨਿਉਂਦਾ ਦਿੰਦੇ ਹਨ ਵੀ ਅੱਜ ਲੰਗਰ ਸਾਡੇ ਵੱਲ ਛਕਿਓ ਛਕਦੇ ਵੀ ਨੇ ਛਕਾਉਂਦੇ ਵੀ ਹਨ
ਸੋਨੇ ਮੇਲ ਮਿਲਾਏ
ਬਾਕੀ ਹੋਰ ਕਿਸੇ ਦੇ ਨਾਲ ਉਹਨਾਂ ਦਾ ਜੋੜ ਮੇਲ ਸਹੀ ਨਹੀਂ ਸੀ ਬੈਠਦਾ ਜਿਸ ਤਰ੍ਹਾਂ ਉਹ ਚਾਹੁੰਦੇ ਸਨ ਉਹ ਅਗਲਾ ਨਹੀਂ ਸੀ ਕਰਦਾ ਜਿਵੇਂ ਅਗਲਾ ਕਰਦਾ ਸੀ ਉਹ ਭੁਜੰਗੀਆਂ ਨੂੰ ਸਿੱਖਾਂ ਨੂੰ ਸਹੀ ਨਹੀਂ ਸੀ ਬੈਠਦਾ ਇਸ ਕਰਕੇ ਆਪਸ ਦੇ ਵਿੱਚ ਹੀ ਜ਼ਿਆਦਾ ਹੋਇਆ
ਜੋ ਕਿਸੇ ਭੁਜੰਗੀ ਹੋਏ ਲੋੜ ਜ਼ਰੂਰ
ਅਗਰ ਕਿਸੇ ਭੁਜੰਗੀ ਦੀ ਕੋਈ ਜ਼ਰੂਰਤ ਹੈ ਲੋੜ ਬਣੀ ਹੋਈ ਹੈ
ਇੱਕ ਸਿੰਘਨ ਕਰ ਸੋਲੇ ਕੂਰ
ਘਰੇ ਜਾਣਾ ਵੀ ਤੇਰੇ ਕੋਲ ਜ਼ਿਆਦਾ ਮੈਨੂੰ ਚਾਹੀਦਾ ਲੈ ਲੈਂਦੇ ਸਨ ਘੂਰ ਕੇ
ਇਤਨੀ ਕੁ ਬਸ ਸੋਲੇ ਉਠਾਏ
ਇਤਨੀ ਕੁ ਵਸਤੂ ਲੈਣੀ ਸਿਰਫ ਉਤਨੀ ਕਾ
ਆਟਾ ਲੂਣ ਜੋ ਲੈ ਖਾਏ
ਘਿਓ ਲੈ ਲਿਆ ਲੂਣ ਲੈ ਗਿਆ ਲੈ ਲਿਆ ਜਾਂ ਆਟਾ ਲੈ ਲਿਆ ਬਸ ਰਸਦਾ ਹੀ ਲੈਂਦੇ ਸਨ
ਮੁੱਖੋਂ ਇਹ ਉਚਾਰੇ ਆਏ ਨਿਹੰਗ ਖੋਲ ਸਿਖੜੀ ਬੂਏ ਨਿਸੰਗ
ਇੰਨਾ ਪਿਆਰ ਪੈ ਗਿਆ ਸੀ ਵੀ ਜਦੋਂ ਕੋਈ ਸਿੱਖ ਸਿੱਖ ਦੇ ਘਰੇ ਲੈਣ ਵਾਸਤੇ ਆ ਗਿਆ ਨਾ ਤੇ ਸਿੱਖ ਕਹਿੰਦਾ ਸੀ ਸਿੱਖਣੀ ਦੋ ਕਿ ਭਾਈ ਬੂਹੇ ਖੋਲ ਦੇ ਨਿਹੰਗ ਆਏ ਨੇ ਇਹਨਾਂ ਨੂੰ ਜੋ ਚਾਹੀਦਾ ਇਹ ਆਪਣੇ ਆਪ ਹੀ ਲੈ ਜਾਣ ਇੰਨਾ ਪਿਆਰ ਸੀ ਆਸ ਦੇ ਵਿੱਚ ਬੂਹੇ ਖੋਲ ਦੇ ਬੀਬਾ ਜੀ ਨੂੰ ਕਹਿਣਾ
ਹੋਏ ਸਿੱਖਣੀ ਮੰਨੈ ਸੋ ਬਾਤ
ਜੇ ਤੇ ਕਹਿੰਦੇ ਸਿੱਖਣੀ ਹੋਵੇ ਉਹ ਤਾਂ ਗੱਲ ਮੰਨ ਲਵੇ ਸਿੱਖਣੀ ਉਹੀ ਹੈ ਜਿਹੜੀ ਗੁਰੂ ਦੀ ਗੱਲ ਮੰਨੇ ਸਿੱਖ ਦੀ ਗੱਲ ਮੰਨੇ ਜਿਹਨੇ ਮੰਨਣੀ ਨੂੰ ਕਾਹਦੀ ਸਿੱਖਣੀ ਜਿਹੜੀ ਸਿੱਖਣੀ ਸੀ ਉਹ ਮੰਨ ਲੈਂਦੀ ਸੀ ਜਿਹੜੀ ਦੂਸਰੀ ਅੜਵੇ ਸੁਭਾਅ ਦੀ ਉਹ ਕਹਿੰਦੀ ਵੀ ਆਪਣੇ ਨਿਹੰਗਾਂ ਨੂੰ ਬਾਹਰ ਹੀ ਰਹਿਣ ਦੇ ਮੈਂ ਖਬਰੇ ਨਿਆਣੇ ਕਿਵੇਂ ਪਾਲਦੀ ਆ ਗੱਜ ਕੇ ਆਖੋ ਸਤਨਾਮ
ਵਾਹਿਗੁਰੂ
ਐਸੇ ਵੀ ਸਨ ਤੋ ਜਿਹੜੀਆਂ ਭਾਵਨਾ ਵਾਲੀਆਂ ਬੀਬੀਆਂ ਉਹ ਮੰਨ ਲੈਂਦੀਆਂ
ਜਿਰ ਕਰਦਾ ਉਹ ਜਿਤਕ ਚਾਤ
ਜਿੰਨਾ ਕੋਈ ਚਾਹੁੰਦਾ ਸੀ ਓਨਾ ਦੇ ਦਿੰਦੇ
ਦੋਹੇਰਾ ਇਮਹੀ ਸਿੱਖ ਨਿਤ ਜਾ ਕਰੇ ਸਿੰਘਨ ਘਰ ਪੁੱਛ ਟੋਲ
ਇਸ ਤਰੀਕੇ ਦੇ ਨਾਲ ਸਿੰਘ ਸਿੰਘਾਂ ਦੇ ਘਰ ਪੁੱਛ ਕੇ ਲੱਭ ਕੇ ਚਲੇ ਜਾਂਦੇ
ਦੌੜ ਦੌੜ ਸਿੱਖਣੀ ਦੇਵੇ ਸਿੰਘਨ ਕੋ ਕਰ ਬੋਲ
ਇਸ ਤਰ੍ਹਾਂ ਸਿੰਘਣੀਆਂ ਜਿਹੜੀਆਂ ਸੀ ਨਾ ਭਾਵਨਾ ਵਾਲੀਆਂ ਉਹ ਦੌੜ ਦੌੜ ਕੇ ਸਿੱਖਾਂ ਦੀ ਹਾਜ਼ੂਰੀ ਚ ਰਸਦਾਂ ਹਾਜ਼ਰ ਕਰਦੀਆਂ ਵਸਤਰ ਦਿੰਦੀਆਂ ਮਾਇਆ ਦਿੰਦੀਆਂ ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਵੀ ਸੇਵ ਕਰੀ ਇਨ ਹੀ ਕੀ ਭਾਵਤ ਔਰ ਕੀ ਸੇਵ ਨਾ ਸੁਹਾਤ ਜੀ ਕੋ ਆਗੇ ਫਲੋ ਇਨ ਕੋ ਦਿਓ ਇਹਨਾਂ ਨੂੰ ਦਿੱਤਾ ਹੋਇਆ ਅੱਗੇ ਫਲਦਾ ਜਦੋਂ ਸਿੱਖ ਦੀ ਕੋਈ ਸੇਵਾ ਕਰਦਾ ਹੈ ਭਾਵਨਾ ਦੇ ਨਾਲ ਉਹਦੇ ਚ ਬਰਕਤ ਪੈਂਦੀ ਹੈ ਗੱਲ ਵੱਧਦੇ ਤੇ ਨਹੀਂ ਹੈ ਦੇਖੋ ਅਸੀਂ ਹਰ ਰੋਜ਼ ਹੀ ਕਹਿੰਦੇ ਹਾਂ ਵੀ ਉਮਰ ਵੱਧ ਜਾਵੇ ਜੀ ਕਾਰੋਬਾਰ ਵੱਧ ਜਾਵੇ ਜੀ ਸਾਹਿਤ ਸਾਡੀ ਮਾਇਆ ਵੱਧ ਜਾਵੇ ਖੈਰ ਕਿਸੇ ਦੀ ਆਪਾਂ ਗੱਲ ਨਹੀਂ ਕਰਨੀ ਆਪਾਂ ਸਿੱਖ ਹੁੰਦਿਆਂ ਹੋਇਆਂ ਆਪਣੀ ਗੱਲ ਕਰਨੀ ਹੈ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੋ ਵੀ ਇਸ ਤਰ੍ਹਾਂ ਕਿਤੇ ਹੁੰਦਾ ਹੁਣ ਅਸੀਂ ਕਹਿੰਦੇ ਵੀ ਦੀਰਘ ਆਜੂ ਹੋ ਜੇ ਉਮਰ ਤਾਂ ਓਨੀ ਹੋਰ ਹੋਊਗੀ ਜਿਹੜੀ ਪਰਮਾਤਮਾ ਨੇ ਲਿਖਤੀ ਜਿਹੜੇ ਸਵਾਸ ਨੇ ਨਾ ਵਧਣ ਘਟਣ ਤਿਲ ਸਾਰ ਨਾ ਵੱਧਦੇ ਨੇ ਨਾ ਘਟਦੇ ਨੇ ਉਮਰ ਲੰਮੀ ਨਹੀਂ ਹੋ ਸਕਦੀ ਫਿਰ ਜੋ ਪਰਮਾਤਮਾ ਨੇ ਸਾਡੀ ਪ੍ਰਾਲਭ ਦੇ ਵਿੱਚ ਲਿਖਿਆ ਹੋਈ ਸਾਨੂੰ ਮਿਲੇਗਾ ਉਸ ਤੋਂ ਜ਼ਿਆਦਾ ਹੋ ਹੀ ਨਹੀਂ ਸਕਦਾ ਨਾ ਉਮਰ ਵਧੇ ਨਾ ਹੋਰ ਕੁਝ ਵਧੇ ਹੁੰਦਾ ਕੀ ਹੈ ਬਸ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਸਾਹਿਬ ਜੀ ਕਹਿੰਦੇ ਘਣੋ 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 ਸਦ ਲੋੜ ਹੈ ਬਿਨ ਲਹਿਣਾ ਕੈਠੇ ਪਾਇਓ ਰੇ ਹੁਣ ਇੱਕ ਕਿੱਲੇ ਦੇ ਵਿੱਚ ਆਪਾਂ ਬੀਜ ਪਾਤਾ ਤੇ ਕੱਲ ਨੂੰ ਕਹੀ ਪੰਜ ਕਿੱਲਿਆਂ ਦੀ ਫਸਲ ਇੱਕ ਚੋਂ ਨਿਕਲ ਆਵੇ ਐਸਾ ਤਾਂ ਨਹੀਂ ਹੋ ਸਕਦਾ ਇਸ ਲਈ ਗੁਰੂ ਘਰ ਦਾ ਨਿਯਮ ਹੈ ਗੁਰਮੁਖੋ ਬਰਕਤ ਸਤਿਗੁਰੂ ਜੀ ਆਪ ਕਿਰਪਾ ਕਰਕੇ ਬਰਕਤ ਪਾਓ ਉਮਰ ਵਧਾ ਕੇ ਕੀ ਕਰਨੀ ਹੈ ਬਸ ਜਿੰਨੀ ਹੈ ਵੀ ਓਨੀ ਸਫਲ ਹੀ ਹੋ ਜਾਵੇ ਗੱਲ ਤਾਂ ਸਫਲ ਹੋਣ ਦੀ ਹੈ ਵਧਾ ਕੇ ਕੀ ਕਰੋਗੇ ਇੱਕ ਦਿਨ ਆਪਣੇ ਆਪ ਹੀ ਜਵਾਬ ਦੇਣਾ ਪੈਂਦਾ ਵੀ ਘੱਟ ਹੋ ਜਾਵੇ ਕੀ ਕਰਨੀ ਹੈ ਇੰਨੀ ਉਮਰ ਸਾਡੇ ਬੱਚੇ ਹੀ ਸਾਡੇ ਤੋਂ ਪਰੇ ਹੋ ਜਾਂਦੇ ਨੇ, ਪੋਤਰੇ ਦੋਹਤਰਿਆਂ ਪੜੋਤਰਿਆਂ ਨੇ ਸਾਡੇ ਕੋਲ ਆਉਣਾ ਕਿੱਥੇ ਹੈ? ਆਪਣੇ ਆਪ ਨੂੰ ਚੰਗਾ ਨਹੀਂ ਲੱਗਦਾ ਇਕੱਲੇ ਬੰਦੇ ਨੂੰ, ਕਹਿੰਦਾ ਚੱਲੀਏ ਹੁਣ। ਜਿਵੇਂ ਭਾਈ ਦੋਧੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਉਮਰ ਲੈ ਲਈ 5 ਸਾਲ 500 ਸਾਲ, ਅਤੇ ਆ ਗਿਆ ਗੁਰੂ ਅਰਜਨ ਦੇਵ ਜੀ ਦੇ ਕੋਲ। ਸਾਹਿਬ ਜੀ ਕਹਿੰਦੇ ਵੀ ਦੋਧਿਆ ਚੰਗਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ। ਕਹਿੰਦਾ ਮਹਾਰਾਜ ਜੋ ਕੁਝ ਲੈਣਾ ਸੀ ਲੈ ਨਹੀਂ ਸਕਿਆ, ਮੈਂ ਤਾਂ ਹੁਣ ਜੋ ਲਿਆ ਸੀ ਮੋੜਨ ਆਇਆ। ਸਾਹਿਬ ਜੀ ਕਹਿੰਦੇ ਕੀ ਹੋ ਗਿਆ? ਕਹਿੰਦਾ ਜੀ ਮੈਂ 500 ਸਾਲ ਉਮਰ ਮੰਗ ਲਈ ਪਰ ਮੇਰੀ ਤਾਂ ਨਾ ਹੋ ਗਈ, ਹੁਣ ਕਿਰਪਾ ਕਰੋ ਮੈਨੂੰ ਛੇਤੀ ਤੋਰ ਦਿਓ, ਗੱਜ ਖੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲੰਮੀ ਉਮਰ ਮੰਗ ਕੇ ਕੀ ਕਰੋਗੇ? ਇਹ ਤਾਂ ਜਿੰਨੀ ਕਹਿਆ ਇੰਨੀ ਸਫਲੀ ਹੋ ਜਾਵੇ, ਜੋ ਸਾਡੇ ਕੋਲ ਹੈ ਉਹਦੇ ਵਿੱਚ ਬਰਕਤ ਪੈ ਜਾਵੇ, ਤੇ ਜਦੋਂ ਬਰਕਤ ਪਵੇ ਤੇ ਆਪੇ ਵਧੇਗਾ, ਜਦੋਂ ਬਰਕਤ ਪਵੇਗੀ ਨਾ ਆਪੇ ਵਧਣਾ ਸ਼ੁਰੂ ਹੋ ਜਾਵੇਗਾ। ਇਸ ਕਰਕੇ ਵਾਧਾ ਕਹਿਣਾ ਨਹੀਂ, ਵਾਧਾ ਆਪੇ ਹੋਵੇਗਾ ਜਦੋਂ ਬਰਕਤ ਪਵੇਗੀ। ਤਾਂ ਸਿੰਘਣੀਆਂ ਨੱਠ ਭੱਜ ਕੇ ਸੇਵਾ ਕਰਦੀਆਂ, ਰਸਦਾਂ ਦਿੰਦੀਆਂ ਸਿੰਘਾਂ ਨੂੰ ਵੀ ਸਾਡੇ ਘਰੇ ਬਰਕਤ ਪੈਂਦੀ ਹੈ।
ਬਹੁਤ ਪੰਥ ਕਾ ਵਾਧਾ ਪਇਓ,
ਇਸ ਤਰੀਕੇ ਦੇ ਨਾਲ ਪੰਥ ਦਾ ਬੜਾ ਵਾਧਾ ਹੋਇਆ।
ਬਹੁਤ ਖਰਚ ਤਬ ਉਨਕੋ ਚਇਓ,
ਜਿਵੇਂ ਜਿਵੇਂ ਪਰਿਵਾਰ ਵੱਡਾ ਹੁੰਦਾ ਉਸ ਤਰੀਕੇ ਦੇ ਨਾਲ ਖਰਚਾ ਵੀ ਵੱਧਦਾ ਜਾਂਦਾ, ਆਮਦਨ ਦੇ ਸੋਰਸ ਵੀ ਜ਼ਿਆਦਾ ਚਾਹੀਦੇ ਨੇ।
ਜੋ ਸਿੰਘਨ ਗਰੀਬਨ ਹੋਏ ਘਰ ਨਾਏ,
ਜਿਹੜਾ ਗਰੀਬ ਸਿੰਘਾਂ ਦੇ ਘਰੇ ਨਹੀਂ ਸੀ ਹੁੰਦਾ,
ਔਰਨ ਲੈ ਘਰੋਂ ਉਠਾਏ,
ਦੂਸਰੇ ਦੇ ਘਰੋਂ ਉਠਾ ਲੈਂਦੇ ਸਨ,
ਖਾਣੇ ਬਸਤਰ ਸੁਲੇ ਉਠਾਏ
ਲੈਂਦੇ ਸਨ, ਖਾਣ ਦੇ ਲਈ ਭੋਜਨ, ਪਹਿਨਣ ਲਈ ਬਸਤਰ,
ਚਾਂਦੀ ਸੋਨੇ ਦੇ ਹਟਾਏ।
ਸੋਨੇ ਚਾਂਦੀ ਦਾ ਸਿੱਖਾਂ ਤੋਂ ਕੋਈ ਲੈਣ ਦੇਣ ਨਹੀਂ ਸੀ ਹੈ, ਵੀ ਤਨ ਨੂੰ ਪਹਿਨਣ ਵਾਸਤੇ ਵਸਤਰ ਚਾਹੀਦਾ ਲੈਣਾ, ਤੇ ਪੇਟ ਵਾਸਤੇ ਭੋਜਨ ਚਾਹੀਦਾ, ਇਹ ਸਾਡੀਆਂ ਜ਼ਰੂਰਤਾਂ ਨੇ। ਸੋਨਾ ਚਾਂਦੀ ਨਹੀਂ ਸੀ ਲੈਂਦੇ, ਸਿਰਫ ਅੰਨ ਲੈਣਾ ਤੇ ਵਸਤਰ ਲੈਣੇ।
ਲੰਬ ਛੰਬ ਜਬ ਘੂਰਨ ਡਏ,
ਜਦੋਂ ਹੁਣ ਲਾਂਭੇ ਛਾਂਭੇ ਹੋ ਕੇ ਘੂਰਨਾ ਸ਼ੁਰੂ ਕਰ ਦਿੱਤਾ,
ਬਹੁਤ ਥਾਂ ਇਮ ਦੰਗੇ ਪਏ,
ਕਈ ਥਾਂ ਤੇ ਆਸ ਵਿਚ ਝਗੜਾ ਵੀ ਹੋ ਜਾਂਦਾ, ਤਕਰਾਰ ਵੀ ਹੋ ਜਾਂਦਾ,
ਬਹੁਤ ਹੋਤੇ ਤਬ ਲੋਕ ਸੁਲਤਾਨੇ।
ਝਗੜੇ ਦਾ ਕਾਰਨ ਕੀ ਹੈ ਕਿ ਬਹੁਤੇ ਲੋਕੀ ਜਿਹੜੇ ਸਨ ਉਹ ਸੁਲਤਾਨੀਏ ਸਨ। ਸੁਲਤਾਨੀਏ ਕਿ ਸੁਲਤਾਨ ਲਾਲਾਂ ਵਾਲੇ, ਪੀਰ ਨੂੰ ਮੰਨਣ ਵਾਲੇ। ਕੋਈ ਮੁਸਲਮਾਨ ਲਾਲਾਂ ਵਾਲੇ ਪੀਰ ਨੂੰ ਨਹੀਂ ਮੰਨਦਾ, ਪੀਰ ਦਾ ਸੰਬੰਧ ਮੁਸਲਮਾਨਾਂ ਦੇ ਨਾਲ ਹੈ, ਨਾ ਉਹਨਾਂ ਨੇ ਕੋਈ ਥਾਂ ਬਣਾਈ ਤੇ ਨਾ ਉਹ ਮੰਨਦੇ ਨੇ। ਮੁਸਲਮਾਨ ਕੋਈ ਪੀਰ ਨੂੰ ਮੱਥਾ ਨਹੀਂ ਟੇਕਦਾ, ਪੁੱਛ ਲਿਓ ਕਿਸੇ ਮੁਸਲਮਾਨ ਨੂੰ ਪੁੱਛ ਲਿਓ ਵੀ ਤੁਸੀਂ ਮੰਨਦੇ ਹੋ, ਉਹ ਕਹਿੰਦੇ ਵੀ ਕਬਰ ਵੀ ਸਾਡੇ ਕੱਚੀ ਬਣਦੀ ਹੈ, ਕਿਉਂਕਿ ਸਰੀਰ ਦਫਨਾਇਆ ਕੱਚੀ ਬਣਦੀ, ਪਰ ਇਸਲਾਮ ਦੇ ਅੰਦਰ ਕਿਸੇ ਕਬਰ ਨੂੰ ਪੱਕੀ ਕਰਨ ਦਾ ਨਿਯਮ ਨਹੀਂ ਹੈ, ਕੱਚੀ ਆਪੇ ਢਹਿ ਢੂ ਜਾਂਦੀ ਹੈ, ਪਰ ਉਹ ਜਾਂਦੇ ਨਹੀਂ, ਮੰਨਦੇ ਨਹੀਂ। ਸੋ ਇਹ ਸੁਲਤਾਨੀਏ ਨੂੰ ਮੰਨਣ ਵਾਲੇ ਬਹੁਤੇ ਸਨ ਲੋਕ, ਤੇ ਹੁਣ ਸਿੱਖ ਇਹਨੂੰ ਮੰਨਦੇ ਨਹੀਂ। ਜਿਹੜਾ ਸੁਲਤਾਨੀਏ ਨੂੰ ਮੰਨਦਾ ਹੈ ਉਹ ਸਿੱਖ ਨਹੀਂ ਹੈ, ਤੇ ਸਿੱਖ ਮੰਨਦਾ ਨਹੀਂ, ਤੇ ਬਹੁਤੇ ਲੋਕ ਸੁਲਤਾਨੀਏ ਸਨ, ਇਸ ਕਰਕੇ ਉਹ ਸਿੱਖਾਂ ਦੇ ਨਾਲ ਲੱਗਦੇ ਸਨ।
ਸਿੰਘਨ ਸੋ ਬੋ ਦੰਗ ਖਾਨੇ,
ਇਸ ਕਰਕੇ ਉਹ ਦੰਗਾ ਮਚਾਈ ਰੱਖਦੇ ਸਿੱਖਾਂ ਦੇ ਨਾਲ ਕਿਤੇ ਨਾ ਕਿਤੇ।
ਮਧੂ ਤੋਂ ਸਿੰਘ ਘਰ ਕੋਈ,
ਜੇ ਉਹਨਾਂ ਦੇ ਘਰਾਂ ਵਿੱਚੋਂ ਕੋਈ ਸਿੱਖ ਹੁੰਦਾ,
ਚਾਹੇ ਸਿੰਘਨ ਕੋ ਕੱਢਿਓ ਸੋਈ,
ਸੁਲਤਾਨੀਆਂ ਦੇ ਘਰੇ ਜੇ ਕਿਸੇ ਨੇ ਅੰਮ੍ਰਿਤ ਛੱਕ ਲਿਆ ਤੇ ਉਹ ਇਕੱਠੇ ਹੋ ਕੇ ਉਹਨੂੰ ਘਰੋਂ ਕੱਢ ਦਿੰਦੇ ਸਨ। ਭਾਈ ਮੰਝ ਨੂੰ ਸਾਰੇ ਪਿੰਡ ਨੇ ਬਾਹਰ ਕੱਢਤਾ ਕਿ ਤੂੰ ਸੁਲਤਾਨੀ ਨੂੰ ਮੰਨਦਾ, ਸਿੱਖ ਬਣ ਗਿਆ, ਅਸੀਂ ਤੈਨੂੰ ਰਹਿਣੇ ਨਹੀਂ ਦੇਣਾ। ਨੰਬਰਦਾਰੀ ਉਹਦੀ ਗਈ, ਦੁੱਧ ਦੇ ਪੈਸੇ ਉਹਦੇ ਦੱਬ ਗਏ ਸਾਰੇ, ਪਰ ਅਖੀਰ ਦੇ ਉੱਤੇ ਉਹਨੂੰ ਸਿੱਖੀ ਦੀ ਪ੍ਰਾਪਤੀ ਹੋ ਗਈ। ਤੇ ਜਦੋਂ ਸਿੱਖੀ ਦੀ ਪ੍ਰਾਪਤੀ ਹੋ ਗਈ ਤੇ ਅੱਜ ਦੁਨੀਆ ਭਾਈ ਮੰਝ ਦੇ ਦਰ ਤੇ ਹੱਥ ਜੋੜ ਕੇ ਖੜਦੀ ਏ, ਦੁਨੀਆ ਖੜਦੀ ਏ। ਬਾਬਾ ਫਰੀਦ ਜੀ ਕਹਿੰਦੇ ਵੀ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਇਹ ਬੰਦਾ ਬਣਦਾ ਨਹੀਂ ਨਾ, ਸੰਸਾਰ ਨੂੰ ਛੱਡਦਾ ਨਹੀਂ ਹੈ, ਉਹਨੇ ਛੱਡਤਾ ਤੇ ਅੱਜ ਦੁਨੀਆ ਭਾਈ ਮੰਝ ਦੇ ਦਰ ਤੇ ਹੱਥ ਜੋੜ ਕੇ ਖੜਦੀ। ਸੋ ਘਰੋਂ ਕਿਸੇ ਨੇ ਅੰਮ੍ਰਿਤ ਛੱਕ ਲਿਆ ਤੇ ਉਹਨੂੰ ਘਰੋਂ ਕੱਢ ਦਿੰਦੇ
ਤੁਮ ਖਾਤਰ ਹਮ ਘਰ ਸਿੰਘ ਆਵੈ
ਕਹਿੰਦੇ ਸਾਡੇ ਘਰੇ ਕੋਈ ਸਿੱਖ ਨਹੀਂ ਸੀ ਆਉਂਦਾ ਆ ਜਦੋਂ ਦਾ ਤੂੰ ਅੰਮ੍ਰਿਤ ਛਕਿਆ ਨਾ ਹੁਣ ਸਿੱਖ ਆਉਣੇ ਸ਼ੁਰੂ ਹੋ ਗਏ ਤੇਰੇ ਕਰਕੇ ਤੇਰੇ ਕਰਕੇ ਹੀ ਆਉਂਦੇ ਨੇ ਇੱਥੇ
ਕਰ ਹਮਕੋ ਬੋ ਸੰਤਾਵੈ
ਤੇਰੇ ਆਉਣ ਕਰਕੇ ਫੌਜਾਂ ਆ ਜਾਂਦੀਆਂ ਨੇ ਸਾਨੂੰ ਦੁਖੀ ਕਰਦੇ ਹਨ
ਸੁਲਤਾਨੀਆਂ ਸਿੰਘਨ ਵੈਰ ਵੱਧ ਗਏ
ਇਸ ਤਰ੍ਹਾਂ ਸੁਲਤਾਨੀਆਂ ਦੇ ਨਾਲ ਵੈਰ ਵੱਧ ਗਿਆ
ਸਿੰਘਨ ਸੁਲਤਾਨੀਆਂ ਦੰਗਾ ਭਇਓ
ਇਸ ਤਰ੍ਹਾਂ ਸਿੱਖਾਂ ਤੇ ਸੁਲਤਾਨੀਆਂ ਦੇ ਆਸ ਵਿਚ ਦੰਗੇ ਹੋ ਜਾਂਦੇ ਕੁੱਟਮਾਰ ਹੋ ਜਾਂਦੇ
ਹੇਰਾ ਗੁਰ ਸਿੰਘਨ ਕਰ ਥੀ ਕਮੀ ਉਹ ਸੁਲਤਾਨੀਆਂ ਢੇਰ
ਗੱਲ ਇਸ ਤਰ੍ਹਾਂ ਤੇ ਵੀ ਸਿੱਖਾਂ ਨੂੰ ਚਾਹੀਦਾ ਸੀ ਤੇ ਉਹਨਾਂ ਕੋਲ ਕੰਮ ਸੀ ਤੇ ਸੁਲਤਾਨੀਆਂ ਨੂੰ ਚਾਹੀਦਾ ਕੁਝ ਨਹੀਂ ਸੀ ਹੈ ਬੈਠੇ ਸਨ ਖੇਤੀਬਾੜੀ ਕਰਦੇ ਸਨ ਉਹਨਾਂ ਦੇ ਘਰੇ ਹੁੰਦੀਆਂ ਸੀ ਰਸਦਾਂ ਜ਼ਿਆਦਾ
ਵਰਨ ਦੇਵੈ ਖਾਲਸੈ ਕਿਤੋਂ ਬਣੇ ਅਵੇਰ ਸਵੇਰ
ਇਥੋਂ ਤੱਕ ਹੋ ਗਿਆ ਵੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਿੱਖਾਂ ਨੂੰ ਆਪਣੇ ਪਿੰਡ ਚ ਵੜਨ ਹੀ ਨਹੀਂ ਦੇਣਾ ਪਹਿਰੇ ਲਾ ਦੇਣੇ ਫਿਰ ਦੇਰ ਸਵੇਰ ਅੱਖ ਬਚਾ ਕੇ ਵੜਨਾ
ਜੋ ਪਈ ਥੋੜਨ ਸਿੰਘ ਨੇ ਵੜਨ ਨਾ ਦੇ
ਦੋ ਚਾਰ ਸਿੱਖਾਂ ਨੂੰ ਤਾਂ ਕੋਈ ਸੁਲਤਾਨੀਏ ਵੜਨ ਨਹੀਂ ਸਨ ਦਿੰਦੇ ਪਿੰਡ ਚ
ਉਨਕੋ ਸਿੰਘ ਬਾਹਰ ਕਲੇ
ਸਿੱਖਾਂ ਨੂੰ ਬਾਹਰ ਘੱਲ ਦਿੰਦੇ ਸਨ ਬਾਹਰ ਭੇਜ ਦਿੰਦੇ ਸਨ
ਜੱਬ ਵੜ ਜੱਥਾ ਭੁਜੰਗੀਆਂ ਕੀਓ
ਜਦੋਂ ਕਿਤੇ ਜਥੇ ਦੇ ਵਿਚ ਵੀਹ ਪੰਜਾਹ ਇਕੱਠੇ ਹੋ ਗਏ ਸਿੰਘ
ਬੀਸਨ ਰਲ ਡੇਰਾ ਥੀਓ
ਉਹ ਦਸਾਂ ਬੀਹਾਂ ਨੇ ਜਦੋਂ ਇਕੱਠੇ ਹੋ ਕੇ
ਡੇਰਾ ਟਿਕ ਗ੍ਰਾਮੀ ਲਾਵੈ
ਜਾ ਕੇ ਪਿੰਡ ਦੇ ਕੋਲ ਇਕੱਠੇ ਡੇਰਾ ਲਾਉਂਦੇ ਛਾਉਣੀ ਪਾਉਂਦੇ
ਉਨਕੋ ਕੋਈ ਕਨਾ ਸਤਾਵੈ
ਉਹ ਬੈਠੇ ਜਾਂਦੇ ਸਨ ਆਨੰਦ ਮਾਣਦੇ ਜੇ ਕੋਈ ਬਹੁਤਾ ਹੀ ਤੰਗ ਕਰਦਾ ਸੀ ਉਹਨਾਂ ਨੂੰ
ਨਹੀਂ ਤਿਸ ਬੋ ਸੰਤਾਏ
ਨਹੀਂ ਸਨ ਸਗੋਂ ਦੁਖੀ ਕਰਦੇ ਸਨ
ਮੋਹਨ ਖੇਤਰ ਉਜਾੜ ਸੁਜਾਏ
ਫਿਰ ਉਹ ਤੋਂ ਖੋਹ ਵੀ ਲੈਂਦੇ ਸਨ ਤੇ ਉਹਦਾ ਖੇਤ ਉਜਾੜ ਜਾਂਦੇ
ਇਸੀ ਤੋਰ ਖਾਲਸੇ ਫੜ ਲਏ
ਸੁਭਾਅ ਬਣ ਗਿਆ ਫਿਰ ਭਜੰਗੀਆਂ ਦਾ
ਕਈ ਕੁ ਦਿਨ ਗੁਜਰੇ ਭਈ
ਇੱਕ ਦਿਨ ਇਸ ਤਰ੍ਹਾਂ ਗੁਜ਼ਰ ਕੇ ਲੰਘ ਗਏ
ਔਰ ਪੰਥ ਬੋ ਬਾਬੇ ਭਈ
ਦੇ ਵਿਚ ਵਾਧਾ ਹੁੰਦਾ ਜਾ ਰਿਹਾ
ਸਿੰਘਨ ਲੈਣ ਨਜ਼ਰਾਨੇ ਠਹਿਰੇ
ਨੇ ਕਿਹਾ ਵੀ ਚਲੋ ਠੀਕ ਆ ਅਸੀਂ ਤੁਹਾਨੂੰ ਕੁਝ ਨੀ ਕਹਿੰਦੇ ਵੀ ਤੁਸੀਂ ਆਪਣੇ ਆਪ ਹੀ ਸੇਵਾ ਕਰ ਦਿਆ ਕਰੋ ਆਪਾਂ ਲੜਨਾ ਕਰੂ ਹੈ ਅਸੀਂ ਤੁਹਾਡਾ ਕੁਝ ਨੀ ਵਿਚਾਰਦੇ ਬਸ ਤੁਸੀਂ ਆਪਣੇ ਆਪ ਹੀ ਜਿਹੜਾ ਬਣਦਾ ਸਰਦਾ ਨਾ ਉਹ ਮਾਣ ਤਨ ਕਰ ਦਿਆ ਕਰੋ ਨਜ਼ਰਾਨੇ ਦੇ ਦਿਆ ਕਰੋ
ਦਿਨੋ ਦਿਨ ਪੰਥ ਵਧਦਾ ਜਾਏ
ਦਿਨ ਪ੍ਰਤੀ ਦਿਨ ਪੰਥ ਵਧਦਾ ਜਾ ਰਿਹਾ
ਖਾਣ ਪਹਿਰਨ ਕੀ ਥੁੜ ਪਈ ਆਏ
ਕਰਕੇ ਸਾਡੀ ਇਹ ਲੋੜ ਹੈ ਸਾਨੂੰ ਖਾਣ ਪਹਿਨਣ ਵਾਸਤੇ ਚਾਹੀਦਾ ਵੇਖੋ ਅਸੀਂ ਤੁਰੇ ਫਿਰਦੇ ਕੰਮ ਤੇ ਅਸੀਂ ਕਰਦੇ ਨੀ ਕੋਈ ਫੌਜਾਂ ਕੀ ਕੰਮ ਕਰਨਗੀਆਂ ਫੌਜਾਂ ਦਾ ਕੰਮ ਤਾਂ ਰਾਖੀ ਕਰਨਾ ਹੀ ਹੁੰਦਾ ਹੈ ਕੰਮ ਤੇ ਕੋਈ ਨੀ ਕਰ ਸਕਦੇ ਨਾ ਤੇ ਉਹਨਾਂ ਦਾ ਜਿਹੜੀਆਂ ਲੋੜਾਂ ਨੇ ਉਹ ਬਾਕੀ ਸਮਾਜ ਨੇ ਪੂਰੀਆਂ ਕਰਨੀਆਂ ਹੁੰਦੀਆਂ ਨੇ ਸੋ ਅਸੀਂ ਤੁਰੇ ਫਿਰਦੇ ਹਾਂ ਤੇ ਤੁਸੀਂ ਬੈਠ ਕੇ ਕੰਮ ਕਾਰ ਕਰਦੇ ਹੋ ਇਸ ਕਰਕੇ ਦੇ ਦਿਆ ਕਰੋ ਸਾਡੀ ਲੋੜ ਹੈ ਤੁਹਾਡਾ ਭਲਾ ਹੋ ਜੋ
ਪੰਥ ਨੇ ਇਮ ਮਤੋ ਮਤਾਇਓ
ਜਦੋਂ ਪੰਥ ਨੇ ਮਤਾ ਕਰ ਲਿਆ
ਪਿੰਡਨ ਪਰ ਨਜ਼ਰਾਨੋ ਲਾਇਓ
ਬਈ ਪਿੰਡਾਂ ਦੇ ਵਿੱਚੋਂ ਨਜ਼ਰਾਨੇ ਲੈ ਲਿਆ ਕਰੋ
ਦੋਹੇਰਾ ਲੋਕ ਨਜ਼ਾਰੇ ਨਜ਼ਰਾਨੇ ਨੈ ਦੈ ਸਿੰਘਲੀ ਮੈਂ ਦੰਗੇ ਮਚਾਏ
ਹੁਣ ਜਿਹੜੇ ਸਾਊ ਸੁਭਾਅ ਦੇ ਨੇ ਉਹ ਮੰਨ ਲੈਂਦੇ ਨੇ ਜਿਹੜੇ ਲਾਲਾਂ ਵਾਲੇ ਨੂੰ ਮੰਨਣ ਵਾਲੇ ਉਹ ਕਹਿੰਦੇ ਅਸੀਂ ਤਾਂ ਲਾਲਾਂ ਵਾਲੇ ਦੀ ਮੰਨੀ ਲਾਉਂਦੇ ਸਿੱਖਾਂ ਨੂੰ ਅਸੀਂ ਕਾਹਦੇ ਲਈ ਦਈਏ ਉਹਨਾਂ ਦੇ ਨਾਲ ਫਿਰ ਝਗੜਾ ਹੁੰਦਾ
ਤੁਰਕਨ ਠੇਕ ਤਿੰਨ ਜਾਏ ਕਹਿ ਦਈ ਫਰਿਆਦ ਸੁਣਾਏ
ਇਹਨਾਂ ਨੇ ਫਿਰ ਕੀ ਕੀਤਾ ਸੁਲਤਾਨੀਆਂ ਨੇ ਇਕੱਠੇ ਹੋ ਕੇ ਤੁਰਕਾਂ ਦੇ ਕੋਲ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਯਾ ਕਾਹਦਾ ਖਾਲਸਾ ਪੰਥ ਸਾਜਿਆ ਗੁਰੂ ਨੇ ਇਹ ਸਾਨੂੰ ਤੰਗ ਕਰਦੇ ਹਨ
ਜੋ ਪਈ ਤੋ ਚਲ ਫੌਜ ਤੁਰਕਨ ਕੀ ਆਏ
ਉਹ ਇਹ ਗੱਲ ਚਾਹੁੰਦੇ ਸਨ ਇਸ ਲਈ ਚੜ ਕੇ ਤੁਰਕਾਂ ਦੀਆਂ ਫੌਜਾਂ ਆਉਂਦੀਆਂ
ਸਿੰਘਾਂ ਬੋਲੇ ਉਹ ਫੜਾਏ
ਬਹੁਤ ਸਾਰੇ ਸਿੰਘਾਂ ਨੂੰ ਫੜਨ ਲੱਗ ਪਏ ਤੁਰਕਾਂ ਦੀਆਂ ਫੌਜਾਂ
ਦੀਨ ਲਾਹੌਰ ਕਲਾਏ
ਫੜ ਫੜ ਕੇ ਉਹਨਾਂ ਨੂੰ ਲਾਹੌਰ ਭੇਜ ਦਿੰਦੇ
ਤੁਰਕ ਨਵਾਬ ਸੁਲੇ ਮਰਵਾਏ
ਉੱਥੇ ਜਿਹੜਾ ਨਵਾਬ ਹੁੰਦਾ ਲਾਹੌਰ ਦਾ ਉਹ ਸਿੱਖਾਂ ਨੂੰ ਮਰਵਾ ਦਿੰਦਾ
ਐਸੀ ਬਾਤ ਸਿੰਘਾਂ ਸੰਗ ਪਈ
ਆ ਗੱਲ ਹੋਈ ਭਾਈ ਸਿੰਘਾਂ ਦੇ ਨਾਲ
ਸਿੰਘਾਂ ਵੀ ਦੇ ਰੋਲੋ ਮਚਾਏ
ਸਿੰਘ ਵੀ ਕਿਹੜੇ ਘੱਟ ਸਨ ਵੀ ਹੁਣ ਦੁਸ਼ਮਣ ਸਾਨੂੰ ਪਕੜਦਾ ਮਾਰਦਾ ਤੇ ਅਸੀਂ ਬੈਠੇ ਰਹੀਏ ਕਦੋਂ ਕੁ ਤੱਕ ਸਿੰਘਾਂ ਨੇ ਵੀ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ
ਉਹਨਕੋ ਸਿੰਘ ਵੀ ਲੈ ਮਾਰੇ
ਜਦੋਂ ਕਿਤੇ ਥੋੜੇ ਤੁਰਕ ਟੱਕਰਦੇ ਸਿੰਘ ਉਹਨਾਂ ਦਾ ਸੋਧਾ ਲਾ ਦਿੰਦੇ
ਪੌਤਨ ਦੇਖ ਸਿੰਘ ਚੱਲ ਜਾਏ ਝਾੜੇ
ਬਹੁਤੇ ਤੁਰਕਾਂ ਦੀ ਫੌਜ ਇਕੱਠੀ ਹੋ ਕੇ ਆ ਜਾਂਦੇ ਫਿਰ ਸਿੰਘ ਝਾੜਾਂ ਦੇ ਵਿੱਚ ਚਲੇ ਜਾਂਦੇ ਲੁਕ ਜਾਂਦੇ
ਤੁਰਕਨ ਵੱਧ ਗਏ ਵਾਦ
ਇਸ ਤਰੀਕੇ ਦੇ ਨਾਲ ਸਿੰਘਾਂ ਤੇ ਤੁਰਕਾਂ ਦਾ ਝਗੜਾ ਬਹੁਤਾ ਵੱਧ ਗਿਆ
ਸਿੰਘਨ ਤੁਰਕਨ ਬਣਿਓ ਥੋ ਸਵਾਦ
ਅਤੇ ਤੁਰਕ ਕਦੋਂ ਇਕੱਠੇ ਰਹਿ ਸਕਦੇ ਨੇ
ਬੇਈਮਾਨ ਹਿੰਦੂ ਉਨ ਵੱਲ ਪਏ
ਆ ਜਿਹੜੇ ਸਨਾਤਨ ਮਤੀਏ ਹਿੰਦੂ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮੈਂ ਸਕ ਜਿਸ ਤਿਲਕ ਜੰਝੂ ਦੀ ਰੱਖਿਆ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਿੱਤਾ ਇਹ ਵੀ ਬੇਈਮਾਨ ਹੋ ਗਏ ਇਹ ਵੀ ਤੁਰਕਾਂ ਦੇ ਨਾਲ ਹੀ ਜਾ ਰਲੇ
ਅਧਿਕ ਪੰਥ ਬੈਰ ਬਏ
ਇਸ ਕਰਕੇ ਬੈਰ ਪੰਥ ਦੇ ਨਾਲ ਜ਼ਿਆਦਾ ਵੱਧ ਗਿਆ ਕਿਉਂਕਿ ਖਾਲਸਾ ਕੱਲਾ ਉਧਰ ਦੋ ਹੋ ਗਏ
ਅੱਧੇ ਸੁਲਤਾਨੀ ਅੱਧੇ ਮੁਸਲਮੇ
ਜਿਹੜੇ ਸੁਲਤਾਨ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਤੁਸੀਂ ਅੱਧੇ ਮੁਸਲਮਾਨ ਮੰਨੋ
ਹਿੰਦੂ ਕਾਮ ਹੈ ਝੂਠ ਨਿਕੰਮੇ
ਜੇ ਕੋਈ ਹਿੰਦੂ ਸੁਲਤਾਨੀ ਪੀਰ ਨੂੰ ਮੰਨਦਾ ਹੋਵੇ ਕਹੇ ਵੀ ਮੈਂ ਹਿੰਦੂ ਹੈ ਉਹ ਤੇ ਮਿਕਸ ਅਪ ਹੋ ਗਿਆ ਨਾ ਹਿੰਦੂ ਤੇ ਤੁਰਕ ਇਕੱਠਾ ਹੋ ਗਿਆ ਫਿਰ ਨਾ ਉਹ ਹਿੰਦੂ ਰਿਹਾ ਤੇ ਨਾ ਤੁਰਕ ਰਿਹਾ ਅੱਧਾ ਹਿੰਦੂ ਤੇ ਅੱਧਾ ਮੁਸਲਮਾਨ ਇਹ ਅੱਧੇ ਮੁਸਲਮਾਨ ਤਾਂ ਇਹ ਵੀ ਬਣ ਗਏ ਸੁਲਤਾਨੀਏ ਨੂੰ ਮੰਨਣ ਵਾਲੇ
ਓਏ ਸਿੰਘਨ ਦੱਸਦੇ ਪਕੜਾਏ
ਕੀ ਕਰਦੇ ਸਨ ਵੀ ਸਿੰਘਾਂ ਬਾਰੇ ਦੱਸ ਪਾ ਕੇ ਗ੍ਰਿਫਤਾਰ ਕਰਾ ਦਿੰਦੇ ਪਕੜਾ ਦਿੰਦੇ
ਸਿੰਘ ਮਾਰੇ ਹੁਣ ਟੋਲ ਕਰ ਜਾਏ
ਜਿਨ੍ਹਾਂ ਨੂੰ ਸਿੰਘਾਂ ਨੂੰ ਗ੍ਰਿਫਤਾਰ ਕਰਵਾਇਆ ਜਾਂਦਾ ਸੀ ਉਹਨਾਂ ਦੋਸ਼ੀਆਂ ਨੂੰ ਦੋਖੀਆਂ ਨੂੰ ਸਿੰਘ ਜਾ ਕੇ ਫਿਰ ਸਜ਼ਾ ਦਿੰਦੇ ਉਹਨਾਂ ਨੂੰ ਮਾਰਦੇ
ਹੇਰਾ ਜੋ ਸਿੰਘ ਕਾਬੂ ਉਨ ਆਵੇ ਸੋਏ ਓਏ ਦੇਵੇ ਮਾਰ
ਜਿਹੜਾ ਸਿੰਘ ਉਹਨਾਂ ਦੇ ਕਾਬੂ ਆ ਗਿਆ ਉਹ ਛੱਡਦੇ ਨਹੀਂ ਸਨ ਮਾਰ ਦਿੰਦੇ ਸਨ ਕਹਿੰਦੇ ਵੀ ਜੇ ਇਹਨੂੰ ਹੁਣ ਛੱਡਤਾ ਇਹ ਜਾ ਕੇ ਦੂਸਰਿਆਂ ਨੂੰ ਦੱਸੂਗਾ ਉਹ ਸਾਨੂੰ ਮਾਰਨ ਵਾਸਤੇ ਆਉਣਗੇ ਇਸ ਕਰਕੇ ਇਹਦਾ ਨਾਮੋ ਨਿਸ਼ਾਨ ਮਿਟਾਓ ਸਿੰਘ ਫਸ ਗਿਆ ਪਤਾ ਹੀ ਨਹੀਂ ਸੀ ਲੱਗਦਾ ਵੀ ਹੈਗਾ ਜਿਉਂਦਾ ਕਿ ਚੜਾਈ ਕਰ ਗਿਆ ਇਉਂ ਮਾਰ ਦਿੰਦੇ ਸਨ ਸਿੱਖਾਂ ਨੂੰ
ਸੁਲਤਾਨੀਆਂ ਵੱਧ ਗਈ ਇਮ ਬਡਰਾਰ
ਇਸ ਤਰ੍ਹਾਂ ਸੁਲਤਾਨੀਆਂ ਤੇ ਸਿੰਘਾਂ ਦਾ ਆਪਸ ਦੇ ਵਿੱਚ ਝਗੜਾ ਵੱਧਦਾ ਗਿਆ
ਪਈ ਥੋੜਨ ਜੱਟ ਸਿੰਘ ਕਾਬੂ ਨਾ ਆਵੇ
ਥੋੜਿਆਂ ਦੇ ਕੋਲੋਂ ਕਾਬੂ ਨਹੀਂ ਸਨ ਆਉਂਦੇ ਸਿੰਘ
ਬਹੁਤ ਤੁਰਕਨ ਚਾੜ ਲਿਆਵੇ
ਬਹੁਤੇ ਤੁਰਕਾਂ ਨੂੰ ਚਾੜ ਕੇ ਲਿਆਉਂਦੇ
ਤੂੰ ਸਿੰਘਨ ਜਾਏ ਝਾੜੀ ਰਲ ਮੈਂ
ਸਿੰਘਾਂ ਨੇ ਝਾੜੀਆਂ ਵਿੱਚ ਜਾ ਕੇ ਬੈਠ ਜਾਣਾ
ਅੱਗੇ ਪਿੱਛੇ ਫੜ ਤੁਰਕਨ ਖੋਏ ਖੈ
ਉਸ ਤੋਂ ਬਾਅਦ ਫਿਰ ਜਦੋਂ ਤੁਰਕ ਕਿਤੇ ਜਾਂਦੇ ਹੁੰਦੇ ਉਹਨਾਂ ਦੇ ਪਿੱਛੇ ਹੋ ਜਾਣਾ ਜਾਂ ਅੱਗੇ ਤੋਂ ਘੇਰ ਲੈਣਾ ਉਹਨਾਂ ਨੂੰ ਲੁੱਟ ਕੇ ਫਿਰ ਖੋਹਣਾ ਤੇ ਖਾਣਾ ਇੱਕ ਸ਼ਬਦ ਆਉਂਦਾ ਸਿੰਘਾਂ ਦੇ ਨਾਲ ਆਮ ਵੀ ਸਿੰਘ ਲੁੱਟਦੇ ਸਨ ਖੋਹਦੇ ਸਨ ਕਿ ਸਾਨੂੰ ਤਾਂ ਗੁਰੂ ਦਾ ਹੁਕਮ ਹੈ ਵੀ ਲੁੱਟਣਾ ਖੋਹਣਾ ਹੈ ਹੀ ਨਹੀਂ ਇਹ ਜਿਹੜੇ ਤੁਰਕ ਸਨ ਵਿਦੇਸ਼ੀ ਉਹ ਹਿੰਦੁਸਤਾਨ ਦੇ ਖਜ਼ਾਨੇ ਨੂੰ ਲੁੱਟ ਕੇ ਲਿਜਾਂਦੇ ਸਨ ਸਾਡੇ ਦੇਸ਼ ਦਾ ਖਜ਼ਾਨਾ ਲੁੱਟ ਕੇ ਲਿਜਾਂਦੇ ਸਨ ਇਸੇ ਕਰਕੇ ਸਿੱਖ ਉਹਨਾਂ ਦੇ ਖੋਹਦੇ ਉਹਨਾਂ ਕੋਲੋਂ ਖੋਹਦੇ ਸਨ ਲੁੱਟਦੇ ਸਨ ਵੀ ਇਹ ਮਾਲ ਸਾਡਾ ਉਹ ਆਪਣਾ ਹੱਕ ਲੈਂਦੇ ਸਨ ਗੱਜ ਕੇ ਆਖੋ ਸਤਨਾਮ
ਵਾਹਿਗੁਰੂ
ਇਸ ਕਰਕੇ ਲੁੱਟਦੇ ਖੋਹਦੇ ਸਨ ਉਂਝ ਨੀ ਸਿੱਖ ਕਿਸੇ ਨੂੰ ਲੁੱਟਦਾ ਖੋਹਦਾ ਇਹ ਕੰਮ ਨਹੀਂ ਹੈ ਸਿੱਖਾਂ ਦਾ ਦੁਸ਼ਮਣ ਨੂੰ ਲੁੱਟਣਾ ਖੋਹਣਾ क्योंकि विदेशी लुट के ले जांदे सन हिंदुस्तान दा माल।
जब पर पंथे पड़े न जोर,
जदों पंथ दे उत्ते जोर ना पिया,
अरे सिंगन कैपित मात टूर।
फिर उन्होंने की कीता भी सिंह तां हथ आउंदे नहीं, तां जंगलां वेलियां विच रहिंदे हन। सिंघां ने फिर माता पिता नूं लभना शुरू कर दिता।
और सिंह जो किरत कमाए,
ओ जेड़े सिंह रह के घरे किरत करदे सन,
उनको पकड़ सुने मरवाए।
जेड़े सिंह सन ओ इन्हां दे हाथ नहीं आए, मुड़ के उन्होंने परिवारां नूं पकड़ के मरवाना शुरू कर दिता। मैं बेनती करदा हुंदा वी साडी हिस्टरी नहीं है, इह ते रिपीट हुंदा कम। हुण भी जो कुछ साडी सोझी दे विच इही कुछ होया, जेड़े पकड़े नहीं जांदे सन उन्हां दा पिछा छड़ता, उन्हां दे परिवारां नूं मारना शुरू कर दिता। इह साडे नाल शुरू तों हुंदी आई है, और इह वी चेते रखियो वी इह बंद हो जू। इह बंद नहीं होणा गुरू को कम, इह सच दे मार्ग ते जिहड़ा चलदा उहदा इही हाल हुंदा रहिणा है। सच ते झूठ दी टक्कर है आपस दे विच, पर सच यही है भी सच दे नाल झूठ जिहड़ा ओह टकरा के चकना चूर हो जांदा। सच दा कुछ बिगड़दा नहीं हुंदा, मरना ते है ही है, सब ने मर जाना एक दिन। पर जिहड़े सच दे लई कुरबान हो गए ओह सच दा ही रूप हो गए, ओह शहीदां दे विच शामिल हो गए। सो उहनां दे घरों उहनां दे माता पिता नूं पकड़ना, संबंधियां नूं पकड़ना, जां जिहड़े सिख घरां विच कारोबारी सन ਉਹਨਾਂ ਨੂੰ ਪਕੜ ਦੇ ਮਾਰ ਦੇਣਾ।
ਤੇ ਗੁਰਦੁਆਰੇ ਜੋ ਸਿੰਘ ਰਹਿ,
ਜਿਹੜੇ ਸਿੰਘ ਗੁਰਦੁਆਰਿਆਂ ਦੇ ਵਿੱਚ ਰਹਿੰਦੇ ਸਨ,
ਧਰਮਸ਼ਾਲ ਮਦ ਬੁੰਗਨ ਮੈਂ,
ਧਰਮਸ਼ਾਲ ਦੇ ਵਿੱਚ ਜਾਂ ਬੁੰਗਿਆਂ ਦੇ ਵਿੱਚ ਰਹਿੰਦੇ,
ਉਹ ਵੀ ਤੁਰਕਨ ਦੇ ਫੜਾਏ,
ਉਹ ਵੀ ਤੁਰਕਾਂ ਨੂੰ ਫੜਾ ਦਿੰਦੇ।
ਤੁਰਕ ਤਿੰਨ ਮਾਰੇ ਸੀਸ ਕਟਾਏ,
ਤੁਰਕ ਕੀ ਕਰਦੇ ਸਨ, ਮਾਰਨ ਦਾ ਤਰੀਕਾ ਸੀ ਸਿੱਖਾਂ ਨੂੰ ਉਹਨਾਂ ਦਾ ਸਿਰ ਕੱਟਣਾ। ਸਿਰ ਕੱਟ ਕੇ ਸਿੱਖਾਂ ਦੇ ਸਿਰਾਂ ਦੀ ਕੀਮਤ ਪੈਂਦੀ ਸੀ। ਇਹ ਵੀ ਗੱਲ ਚੇਤੇ ਰੱਖਣੀ ਹਿਸਟਰੀ ਦੇ ਅੰਦਰ, ਕੇਵਲ ਇੱਕੋ ਹੀ ਸਿਰ ਹੈ ਸਿੱਖ ਦਾ ਜਿਹਦੀ ਕੀਮਤ ਪਈ ਹੈ, ਬਾਕੀ ਜਿਹਦੇ ਸਿਰ ਦੇ ਕੇਸ ਹੀ ਨਹੀਂ ਜਾਂ ਅੱਧੇ ਨੇ, ਉਹਨਾਂ ਵਿਚਾਰਿਆਂ ਦੀ ਕੀਮਤ ਵੀ ਕੀ ਪੈਣੀ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੀਮਤ ਪਈ ਕੇਵਲ ਤੇ ਕੇਵਲ ਸਿੱਖਾਂ ਦੇ ਸਿਰਾਂ ਦੀ ਕੀਮਤ ਪੈਂਦੀ ਸੀ, ਇਸ ਕਰਕੇ ਉਹ ਸਿਰ ਲਾ ਕੇ ਲੈ ਜਾਂਦੇ।
ਔਰ ਠੋਰ ਕਿਤ ਸਿੰਘ ਹੱਥ ਆਏ,
ਹੋਰ ਕਿਸੇ ਥਾਂ ਤੇ ਸਿੰਘ ਮਿਲ ਗਿਆ ਕੋਈ ਕੱਲਾ ਦੁਕੱਲਾ,
ਪੁਲਸ ਤੇ ਦੇ ਮਰਵਾਏ,
ਉਹ ਨਾਲ ਦੀ ਨਾਲ ਉਹਨੂੰ ਮਾਰ ਦਿੰਦੇ ਸਨ। ਕਿਉਂ ਮਾਰਦੇ ਸਨ, ਉਹਨਾਂ ਨੂੰ ਪਤਾ ਸੀ ਵੀ ਜੇ ਬਚ ਗਿਆ ਤੇ ਸਾਨੂੰ ਮਾਰੂਗਾ। ਇਹ ਸ਼ੇਰ ਕਿਉਂ ਮਾਰਦਾ, ਉਹਨੂੰ ਪਤਾ ਵੀ ਜੇ ਛੱਡਿਆ ਤੇ ਮੈਨੂੰ ਨਾ ਮਾਰ ਦੇਵੇ, ਇਸ ਕਰਕੇ ਸਿੰਘਾਂ ਤੋਂ ਡਰਦੇ ਮਰਵਾ ਦਿੰਦੇ ਵੀ ਨਾ ਮਾਰਿਆ ਫਿਰ ਆਪਾਂ ਨੂੰ ਮਾਰੂਗਾ ਇਹ।
ਧੋਬੀ ਹੁਣ ਸਿੰਘ ਟਲੈ ਸੁਣਾਏ,
ਸਿੰਘ ਟਲਣ ਵਾਲੇ ਥੋੜੇ ਨੇ, ਡਰਦੇ ਥੋੜੇ ਹਨ, ਹੋਰ ਉਹਨਾਂ ਦੇ ਜੋਸ਼ ਵਿਚ ਵਾਧਾ ਹੁੰਦਾ।
ਮਰਨੋ ਮਜੈਲ ਨਾ ਡਰਾਏ,
ਕਿਉਂਕਿ ਜਿਹੜੇ ਮਜੈਲ ਨੇ ਉਹ ਤਾਂ ਡਰਦੇ ਹੀ ਨਹੀਂ। ਮਜੈਲਾਂ ਦਾ ਜੰਗਾਂ ਦੇ ਵਿਚ ਜੂਝਣ ਵਾਲਿਆਂ ਦੇ ਵਿਚ ਨਾਮ ਜ਼ਿਆਦਾ ਹੋਵੇਗਾ, ਕਿਉਂਕਿ ਮਾਝੇ ਦੇ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣਾ ਪਾਵਨ ਜੀਵਨ ਗੁਜ਼ਾਰਿਆ। ਇਸ ਕਰਕੇ ਉਹਨਾਂ ਦੇ ਜਿਹੜੇ ਪੁੱਤਰ ਪੋਤਰੇ ਪੜੋਤਰੇ ਉਹਨਾਂ ਦੇ ਖੂਨ ਦੇ ਵਿੱਚ ਇਹ ਗੱਲ ਚੱਲੀ ਆ ਰਹੀ ਹੈ। ਇਸ ਕਰਕੇ ਮਾਝੇ ਵਾਲੇ ਮਜੈਲ ਕਦੋਂ ਡਰਨ ਵਾਲੇ ਸਨ।
ਦੋਹੇਰਾ ਰਹਿਤ ਖੂਬ ਬੁੱਧ ਖੂਬ ਲੱਕ ਬਾਣੀ ਖੂਬ ਪੜਾਏ,
ਸਾਡੇ ਕੋਲ ਗੱਲਾਂ ਨੇ ਵੀ ਇੱਕ ਤਾਂ ਰਹਿਤ ਸਾਡੀ ਪੱਕੀ ਹੋਵੇ, ਅਕਲ ਸਾਡੀ ਪੱਕੀ ਹੋਵੇ ਤੇ ਬਾਣੀ ਦੇ ਨਾਲ ਜੁੜੇ ਹੋਣਾ। ਜਦੋਂ ਇਹ ਤਿੰਨ ਗੱਲਾਂ ਆ ਗਈਆਂ ਤੇ ਸਿੱਖ ਕਦੇ ਮਾਰ ਨਹੀਂ ਖਾਂਦਾ, ਪਰ ਜਦੋਂ ਇੱਕ ਅੰਗ ਘਟ ਗਿਆ ਸਿੱਖ ਮਾਰ ਖਾ ਜਾਂਦਾ। ਇਸ ਕਰਕੇ ਰਹਿਤ ਬਹਿਤ ਦੇ ਵਿੱਚ ਪੱਕੇ ਬਾਣੀ ਦੇ ਪੜਨ ਵਾਲੇ ਤੇ ਨਾਲ ਸਿਆਣੇ।
ਸੁਲਤਾਨੀ ਦੀਵਾਨੀ ਛੋੜ ਆਏ ਸਤਿਗੁਰ ਪੰਥ ਰਲਵਾਏ,
ਜਿਹੜੇ ਸੁਲਤਾਨੀਏ ਸਨ ਉਹਨਾਂ ਨੇ ਲਾਲਾ ਵਾਲੇ ਪੀਰ ਨੂੰ ਮੰਨਣਾ ਛੱਡ ਦਿੱਤਾ, ਜਿਹੜੇ ਨੌਕਰੀਆਂ ਕਰਨ ਵਾਲੇ ਸੀ ਉਹਨਾਂ ਨੇ ਛੱਡ ਦਿੱਤੀਆਂ, ਤੇ ਉਹ ਸਾਰੇ ਆ ਕੇ ਸਤਿਗੁਰਾਂ ਜੀ ਦੇ ਖਾਲਸੇ ਪੰਥ ਦੇ ਵਿੱਚ ਭਾਈ ਆ ਰਲ ਰਹੇ ਹਨ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਖਾਲਸਾ ਪੰਥ ਸਾਜਿਆ, ਔਰ ਇਸ ਤਰੀਕੇ ਦੇ ਨਾਲ ਖਾਲਸੇ ਪੰਥ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ। इस तो अगला प्रकरण अगली कथा विच कर श्रवण करांगे।